ओंकार गुर अंगद अभेदा सतनाम गुर अमर प्यारे करता रामदास गुरुवारे पुरख श्री अर्जन सुखदाने निर्भव हर गोबिंद गुण खाने निर्वैर गुरु है श्री हर राय अकाल मूरत हर कृष्ण प्यार अजूनी तेग बहादुर राय सह भंग गुर दशमेश सहाय गुर प्रसाद ग्रंथ गुर ज्ञाना वाहिगुरु बंदन पवन गुरु ग्रंथ कल युग पयो श्री गुरु रूप महान दास पातशाहिया रूप ए हो गुरु ग्रंथ जी जान जो मुझ वचन सुनन की चाहे ग्रंथ विचार सुनो चित लाए नीरो रूप ग्रंथ जी जान या मैं भेद नरंचक मान मोकू चरै शास्त्र खट पिंग गिरन चढ़ जाए अंध लखै बदरो सुने जाओ काल कृपा कराए कहां बुद्ध प्रभु तुच्छ हमारी वर्ण सकै महिमा जो तिहारी हम न सगत कर सिरत तुम्हारी आप लिहो तुम कथा सुधारी सो कह टल गुरु सेवी है सहज सवाए दर्शन परसै गुरु कै जन्म मरण दुख जाए दर्शन परसै गुरु कै जन्म मरण दुख जाए
सतनाम श्री वाहिगुरु साहिब जी सोहे महला चौथा हर हर करहे नित कपट कमावे हिरदा शुद्ध ना होए अनदिन कर्म करहे बहु तेरे सुपने सुख ना होए हर हर कर है नित कपट कमावे है हिरदा शुद्ध ना होए अनदिन कर्म करहे बहु तेरे सुपने सुख ना होए ज्ञाने गुरबिन भगत ना होए कूरे रंग कदे ना चढ़े जे लोचे सब कोई राव जप तप संजम वरत करे पूजा मन मुख रोग ना जाए अंतर रोग महा अभिमाना दूजे पाए होए बाहर देख बहुत चतुराई मनुआ दह दिस तावे होमे व्यापिया शब्द नाची नह फिर जूने आवे नानक नदर करे सो बूझे सो जन नाम ते आए गुर प्रसादी एको बूझे एक उस मह समाए नानक नदर करे सो बुझे सो जन नाम ते आए गुर प्रसादे एको बुझे एक उस मह समाए
वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा सत संगत जी आप सारिया संगतां बड़भागे हो शामां दे वक्त गुरदेव पातशाह दी पावन हजूरी विच बैठ के कथा कीर्तन सुखदाई दा आनंद प्राप्त है संगत कीनी खालसा मनमुखी दुहेला वाह वाह गोबिंद सिंह आपे गुरचेला सतगुरु दी पावन पवित्र हजूरी है गुरु नानक दे ग्यारहवें स्वरूप پادشاہ دے دربار وچ بیٹھ کے کل جگ میں کیرتن پردانا نودا بھگتی دے وچوں جس نو پردانتا ہے کل میں ایہو پن گن گوبند کا گرو پنتھ خالسا دے اندر راگی سنگھ صاحبان بےانت اپنے اپنے تھان تے سارے ستکار یوگ ہیں پر 300 سال تے جو گرنتھ پیارے بھائی امریک سنگھ جی زخمی ہنے ہن کیرتن دوارا اپنے حل کر رہے سن انہاں نے ایک اپنا وشیش استھان پراپت کیتا سارا سنت سماج تختاں دے جتھیدار سنگھ صاحبان بیٹھے سن کہ داس دے من وچ آئی بھی دسم دی بانی انہاں دے بہت یاد ہے جو کلا مہاراج نے بخشی ہے یہ داس نے بینتی کی تھی بھی بھائی صاحب ہوراں کولوں دسم دی بانی دا کیرتن سنا ہوں انہاں دی اپما کوئی تھوکی بڑیائی نہیں ہے جو اتھے پنڈال وچ گرمک بیٹھے ہون گے یہ آنند آ تو انہوں ہی پتا بھی کنا آنند آیا ہوں بھی آپ دیکھ رہے سو جو بھائی صاحب جی شبد بول رہے سی بنا ویاخیا تو یہ خوبی ہے انہوں نے کیرتن کرنے ویاخیا تو بنا ویاخیا کر جاتے اس پرکار کی خوبی جڑے گرمکھان دے نام تے بیدی خاندان شروع ہویا نا جنہاں نو بید پڑھن تو بیدی بنے سن تے پراتن گرنتھاں چ لکھیا بھی انہاں دے چ خوبی سی بھی وہ سینتاں دے نال ارتھ کر جاندے سی راگ دے وچ راگ الاپ دے ہوئے شبد نو سینتاں دے نال ہی ارتھ کر جاندے سو بھائی صاحب انہاں دے اتے بہت مہاراج صاحب جی دی کرپا ہے گرمکھ سیوا گرسکھاں گرسکھ ماں پیو بھائی متا تے اپنی ساری جو رشتے داری ہے سارے دی یہ اپنے اپنے جن بھی اپنے بھن برا آئے سکے جنہوں کہا جاتا ہے انہوں دے نالوں زیادہ رشتے داری جیڑی اہمیت رکھن والی ہے وہ گرسکھی دی تے مان ہے پنتھ نو اجہی راگی سنگھ صاحبان تے خاندانی اکال پرکھ واہگرو وجوں بخشش انہوں دے خاندان بھی چلی آ رہی ستگرو نے اپار رحمت کیتی ہے مہما سادھو سنگ کی سنو میرے میتا یہ ٹیک لئی سی بھائی صاحب نے سادھ کسنو کہا جاتا ہے سادھ نام نرملتا کی کرن یہ کرن نرمل سن تے سنگت دی اپما کردے ہوئے بھائی گرداس دیا کبیتا بھائی صاحب جی دی رچنا یہ گرو گرنتھ صاحب کی بانی کنٹھوں ہی اتنا کچھ جوان یاد کر کے ساتھ سنی کہنا بہت اوکھی بات ہے گرو کی مہان کرپا ہے داس بینتی کرے گا کہ اے کلگی والے ستگرو تیرے پنتھ وچ اجہی راگی سنگھ صاحبان جنہاں ول کوئی انگل نہیں اٹھتی ساری زندگی بھائی صاحب جی دی لنگی ہے یہ سمجھ لو بھی ایک بہت بڑی تپیس ہے کیونکہ یہ تپسیا ہے جڑا کیرت کلگی والے ستگرو کا جوتی جوش ماؤن کا دہاڑا سارے پنجاب چ کتے نہیں سی منا ہوں یہ بہت سارے سالوں تو ستگرو نے سیوا داسوں بخشی ہے فتح گڑھ صاحب تو بھائی صاحب جی نو سما پہلے جڑے سی کوئی ایسے بھلے پرش لگے سی انہیں اتنا ساڈا سما ادھر ادھر کر دیتا جو انہوں سننا چاہتے اس ٹائم بڑا کٹ دے سکے پر تھوڑے ٹائم دے بڑی گل کر جانی یہ خوبی سارے چ نہیں ہوتی کرنگی والے ستگرو کے جوتی جو سواؤن کے دہاڑے گرمت ودیالے بھی جا کے وشیش کر کے سیوا کرتے ہیں یہ گرو کرپا کرے ستگرو اسی طرح سیوا لیندے رہن انہوں نے ساتھی سنگھ صاحبان جڑے کیا حکم تیری آخی ہے اس نوجوان تے بڑی کرپا ہے کنے پرمان رسدائک اور بجنتری بھائی صاحب ہو رہی سارے جتھے تے اتے کلگی والے ستگرو کی رحمت ہے آؤ لڑی وار جڑی کتھا ہے جس پرکار ستگرو کرپا کرن جیوں بلاوے تیوں بول ہیں سوامی قدرت کون ہماری تے مڑ دے وچ گل ضرور کرنی بنتی ہے کہ کتھا جڑی ہے ਕਥਾ ਦੀ ਪਰਿਭਾਸ਼ਾ ਕੀ ਹੈ, ਕਥਾ ਕਿਸ ਨੂੰ ਕਹਿੰਦੇ? ਇਤਿਹਾਸ ਦੇ ਨਾਲ ਵੀ ਅੱਖਰ ਜੁੜਦੇ ਆ, ਇਤਿਹਾਸ ਦੀ ਕਥਾ। ਭਾਈ ਗੁਰਦਾਸ ਦੀ ਰਚਨਾ ਦੇ ਨਾਲ ਵੀ ਇਹ ਸ਼ਬਦ ਲੱਗਦਾ, ਦਸਮ ਦੀ ਕਥਾ, ਭਾਈ ਗੁਰਦਾਸ ਦੀ ਰਚਨਾ ਦੀ ਕਥਾ, ਭਾਈ ਨੰਦ ਲਾਲ ਸਿੰਘ ਦੀ ਰਚਨਾ ਦੀ ਕਥਾ, ਗੁਰੂ ਗ੍ਰੰਥ ਸਾਹਿਬ, ਕਥਾ ਸ਼ਬਦ ਚੱਲ ਰਿਹਾ ਸਾਰੀ ਜਗ੍ਹਾ। ਕਥਾ ਦੀ ਪਰਿਭਾਸ਼ਾ ਕੀ? ਸੁਖਨੀ ਸਾਹਿਬ ਪੜ੍ਹੋਗੇ ਧਿਆਨ ਦੇ ਨਾਲ ਤਾਂ ਸਤਿਗੁਰੂ ਸੁਖਨੀ ਸੀ ਬਾਣੀ ਦੇ ਵਿੱਚ ਚਾਰ ਵਾਰ ਤੁਹਾਨੂੰ ਕਥਾ ਬਾਰੇ ਜਾਣਕਾਰੀ ਦਿੰਦੇ ਆ, ਪਰ ਉਤਸ਼ਾਹਿਤ ਕਰਦੇ ਆ ਕਿ ਸਿੱਖੋ ਕਥਾ ਨਾਲ ਜੁੜਨਾ। ਉਹ ਤਾਂ ਮੈਂ ਅਗਲੇ ਦਿਨਾਂ ਚ ਕਰਾਂਗਾ ਤਾਂ ਕਿ ਸਮਾਂ ਜ਼ਿਆਦਾ ਨਾ ਖਰਚ ਹੋ ਜਾਏ। ਕੱਕਾ ਤੇ ਥੱਥਾ ਦੋ ਅੱਖਰ ਇਹ ਪੰਜਾਬੀ ਵਰਨ ਵਾਲਾ ਦੇ 35 ਅੱਖਰਾਂ ਦੇ ਵਿੱਚੋਂ ਦੋ ਅੱਖਰ ਜੋੜ ਕੇ ਇੱਕ ਪਦ ਬਣਦਾ। ਕੱਕਾ ਤੇ ਥੱਥਾ, ਥੱਥੇ ਨੂੰ ਕੰਨਾ ਲੱਗਿਆ, ਕੰਨਾ ਹੋਵੇ, ਬਿਹਾਰੀ ਹੋਵੇ, ਦਲੈਂਕੜ ਹੋਵੇ, ਇਹਨੂੰ ਦੀਰਘ ਮਾਤਰਾ ਕਹਿੰਦੇ। ਤੇ ਸਿਹਾਰੀ ਹੈ ਜਿਹੜੀ, ਇਹ ਲਘੂ ਮਾਤਰਾ ਵਿੱਚ ਹੈ। ਔਂਕੜ ਹੈ ਜਿਹੜਾ, ਇਹ ਲਘੂ ਮਾਤਰਾ ਚ ਹੈ। ਇਹ ਮਾਤਰਾ ਦੇ ਦੀਰਘ ਮਾਤਰਾ, ਲਘੂ ਮਾਤਰਾ, ਤੇ ਇਉਂ ਦੀਰਘ ਮਾਤਰਾ ਲਾ ਕੇ ਦੋ ਅੱਖਰ ਜੋੜ ਕੇ ਕੱਕਾ ਤੇ ਥੱਥਾ, ਥੱਥੇ ਨੂੰ ਕੰਨਾ ਲਾ ਕੇ ਬਣੇ ਕਥਾ। ਤੇ ਕੱਕਾ ਅੱਖਰ ਜਿਹੜਾ ਹੈ, ਇਹ ਪੰਜਾਬੀ ਵਰਨਮਾਲਾ ਦਾ ਛੇਵਾਂ ਅੱਖਰ ਹੈ। ਉਹਦੇ ਵਾਲੀ ਲਾਈਨ ਪੜ੍ਹੋ, ਪੰਜ ਅੱਖਰ ਹੋ ਗਈ, ਅਗਲੀ ਸ਼ੁਰੂ ਹੁੰਦੀ ਹੈ ਉੱਥੋਂ ਛੇਵਾਂ ਅੱਖਰ ਹੈ। ਤੇ ਇਸੇ ਤਰ੍ਹਾਂ 22ਵਾਂ ਅੱਖਰ ਜਿਹੜਾ ਹੈ ਉਹ ਥੱਥਾ ਹੈ। ਊੜੇ ਤੋਂ ਗਿਣਤੀ ਕਰੋਗੇ 22ਵਾਂ ਅੱਖਰ ਥੱਥਾ ਹੈ। ਇਹ ਦੋਨਾਂ ਨੂੰ ਜੋੜ ਕੇ ਕਥਾ ਸ਼ਬਦ ਬਣਦਾ। ਅਰਥ ਕਰਨਗੇ, ਪ੍ਰਾਚੀਨ ਸਮੇਂ ਦੀ ਇੱਕ ਮਰਯਾਦਾ ਹੈ। ਅੱਜ ਦੀ ਹਰ ਪਾਸੇ ਨਵੀਨਤਾ, ਰਾਗੀਆਂ ਦੇ ਵਿੱਚ ਨਵੀਨਤਾ ਐਸੀ ਆ ਗਈ ਵੀ ਇਹ ਫਿਲਮਾਂ ਦੇ ਗਾਣੇ ਜਿਹੜੇ ਨੇ ਉਹੀ ਸੁਣਾ ਜਾਂਦੇ ਆ, ਟਿਊਨਾਂ ਦੇ ਵਿੱਚ ਉਹ ਸੁਣਾਉਂਦੇ ਆ, ਜਵਾਨ ਤੋਂ ਸ਼ਬਦ ਸੁਣਾਉਂਦੇ ਹੁੰਦੇ ਆ। ਇਹ ਸੰਗੀਤ ਕਲਾ ਜਿਹੜੀ ਹੈ, ਸੰਤ ਬਾਬਾ ਸੁੱਚਾ ਸਿੰਘ ਜੀ ਨੇ ਬੜਾ ਉਤਸ਼ਾਹਿਤ ਕੀਤਾ, ਉਸ ਮਹਾਂਪੁਰਸ਼ ਦੀ ਬੜੀ ਦੇਣ ਹੈ। ਮੇਰੇ ਬੜੇ ਮਿੱਤਰ ਸੀ ਹੋਗੇ, ਤੇ ਭਾਈ ਸਾਹਿਬ ਜੀ ਨੂੰ ਵਿਸ਼ੇਸ਼ ਕਰਕੇ ਉੱਥੇ ਸੁਣਿਆ ਸੀ ਪਹਿਲੀ ਵਾਰ, ਜਦੋਂ ਉਹਨਾਂ ਨੇ ਲੈ ਲਾ ਦਿਲ ਵਾਲੀ ਬਾਤ ਸੁਣਾਈ ਸੀ। ਇਹ ਫਿਰ ਮੈਂ ਵਾਰ ਵਾਰ ਹੀ ਇਹਨਾਂ ਦੇ ਕੋਲ ਸੁਣਦਾ ਰਿਹਾ। ਤੇ ਇਸ ਕਰਕੇ ਗੁਰਬਾਣੀ ਛੱਡ ਕੇ ਫਿਰ ਇੱਕ ਹੋਰ ਨਵਾਂ ਕੰਮ ਫੜ ਲਿਆ ਸੀ ਰਾਗੀਆਂ ਨੇ, ਗੁਰਬਾਣੀ ਦੇ ਸ਼ਬਦ ਛੱਡ ਤੇ ਫਿਰ ਕਵਿਤਾ ਹੀ ਪੜ੍ਹਨ ਲੱਗ ਗਏ, ਜਮੇ ਹੀ ਸਿੱਧਾ ਕੰਮ ਕਰ ਲਿਆ ਸੀ ਇਹਨਾਂ ਨੇ। ਇਹਦਾ ਸ਼ੁਕਰ ਹੈ ਸਿੰਘ ਸਾਹਿਬਾਨ ਨੇ ਦਖਲ ਦੇ ਕੇ ਫਿਰ ਇਹ ਕਿਹਾ, ਬਾਈ ਐਸਾ ਤਾਂ ਅਨਰਥ ਨਹੀਂ ਹੋਣ ਦਿਆਂਗੇ, ਗੁਰਬਾਣੀ ਦੇ ਸ਼ਬਦ ਪੜ੍ਹੋ, ਤੁਸੀਂ ਕਵਿਤਾ ਹੀ ਸੁਣਾਉਣ ਲੱਗ ਪਏ। ਬਹੁਤ ਸਾਰੇ ਰਾਗੀਆਂ ਦੀਆਂ ਹੁਣ ਵੀ ਟੇਪਾਂ ਸੁਣੋਗੇ, ਕਵਿਤਾ ਹੀ ਸੁਣਾ ਰਹੇ ਆ, ਕੋਲੋਂ ਬਣਾਈ ਹੋਈ ਗੁਰਬਾਣੀ ਹੀ ਛੱਡ ਚੱਲੇ ਸੀ। ਪਰ ਇਹਨਾਂ ਦੇ ਕੋਲ ਦੋਨੇ ਗੱਲਾਂ ਹੀ ਪੂਰੀਆਂ ਨੇ, ਸਤਿਗੁਰੂ ਦੀ ਬਾਣੀ ਤੋਂ ਬਾਹਰ ਨਹੀਂ ਜਾਂਦੇ। ਤੇ ਇਸ ਤਰ੍ਹਾਂ ਜਿਹੜੀ ਕਥਾ ਚ ਵੀ ਨਵੀਨਤਾ ਆ ਗਈ, ਪਦ ਦਾ ਅਰਥ ਨਹੀਂ ਕਰਨਾ ਕਿ ਪਦ ਕੀ ਹੁੰਦਾ। ਹੁਣ ਸਾਡੇ ਤਾਂ ਕੰਨ ਖਿੱਚ ਖਿੱਚ ਕੇ ਮਾਲਕਾਂ ਨੇ ਇਹ ਪੜਾਇਆ ਵੀ ਇੱਕ ਅੱਖਰ ਵੀ ਅਰਥ ਤੋਂ ਬਿਨਾਂ ਰਹਿਣਾ ਨਹੀਂ ਚਾਹੀਦਾ, ਮਹਾਂਪੁਰਖਾਂ ਦਾ ਇਹ ਹੁਕਮ ਸੀ। ਇਹ ਪੁਰਾਤਨ ਸਮੇਂ ਦੀ ਇੱਕ ਮਰਿਆਦਾ ਬਣੀ। ਮੈਂ ਇੱਕ ਗਿਆਨੀ ਸਿੰਘ ਸਾਹਿਬਾਨ ਨੂੰ ਸੁਣਿਆ, ਤੇ ਜਦੋਂ ਕਥਾ ਦੇ ਵਿੱਚ, ਉਹ ਮੈਨੂੰ ਜਾਣਦਾ ਨਹੀਂ ਸੀ, ਸਾਰੀ ਕਥਾ ਸੁਣੀ, ਉਹਨਾਂ ਨੇ ਹੁਕਮਨਾਮੀ ਕੀਤੀ ਚੰਡੀਗੜ੍ਹ ਗੁਰਦੁਆਰਾ 22D ਦੇ ਵਿੱਚ, ਜਿਹੜਾ ਗੁਰਦੁਆਰਾ ਹੈ, ਪੁਰਾਣਾ ਗੁਰਦੁਆਰਾ ਹੈ। ਮੈਂ ਬਾਅਦ ਚ ਪੁੱਛਿਆ, ਭਾਈ ਸਾਹਿਬ ਤੇ ਤੁਸੀਂ ਕਥਾ ਸਿੱਖਣ ਵੇਲੇ ਕਿਹੜੇ ਕਿਹੜੇ ਗ੍ਰੰਥ ਸਟੱਡੀ ਕੀਤੀ, ਇਹਨਾਂ ਕਿਹੜੇ ਕਿਹੜੇ ਗ੍ਰੰਥ ਪੜ੍ਹੇ? ਕਹਿੰਦੇ ਜੀ, ਕਥਾ ਸਿੱਖਣ ਵਾਸਤੇ ਗ੍ਰੰਥ ਵੀ ਪੜ੍ਹਨੇ ਪੈਂਦੇ ਆ। ਮੈਂ ਕਿਹਾ ਜੀ, ਹੁਣ ਜੇ ਮੈਂ ਤੁਹਾਡੇ ਨਾਲ ਕੋਈ ਹੋਰ ਗੱਲ ਕਰਾਂ ਤਾਂ ਮੇਰੀ ਮੂਰਖਤਾ ਹੋਊਗੀ ਤੁਹਾਡੀ ਨੇ, ਮੈਨੂੰ ਇੱਥੇ ਹੀ ਚੁੱਪ ਕਰ ਜਾਣਾ ਚਾਹੀਦਾ ਕਿ ਜਿਹੜੇ ਭਲੇ ਮਾਨਸ ਨੂੰ ਇਹ ਨਹੀਂ ਪਤਾ ਵੀ ਗ੍ਰੰਥ ਵੀ ਪੜ੍ਹਨੇ ਪੈਂਦੇ ਨੇ, ਉਹ ਕਥਾ ਕੀ ਕਰੂਗੀ। ਕਿ ਇਸ ਤਰ੍ਹਾਂ ਦੀ ਹਾਲਤ ਜਿਹੜੀ ਹੋਈ ਗਈ ਹੈ ਵੀ ਕਥਾ ਦੇ, ਮੈਂ ਇਹਨੂੰ ਕਿਹਾ ਵੀ ਭਾਈ ਸਾਹਿਬ ਜੀ, ਨਿਯਮ ਨੂੰ ਤੁਸੀਂ ਉਹ ਨਿਯਮ ਪੜ੍ਹੇ ਆ, ਕਥਾ ਕਰਨਾ ਆਪਣੇ ਤੇ ਲਾਗੂ ਹੁੰਦੇ ਨੇ, ਉਹ ਸਰੋਤਿਆਂ ਤੇ ਨਹੀਂ। ਅਸੀਂ ਜੀ, ਮੈਂ ਤਾਂ ਸੁਣੇ ਪਹਿਲੀ ਵਾਰ ਨੇ। ਮੈਂ ਕਿਹਾ ਇਹ ਨਿਯਮ ਲਿਖਤ ਰੂਪ ਦੇ ਵਿੱਚ ਪਦੇ ਹੀ ਸਦਾ ਪਦਾਰਥ ਕਤ ਵਿਗ੍ਰਹੀ ਵਾਕੇ ਯੋਜਨਾ ਅਖੇ ਪਿਓ ਅਤ ਸਮਾਧਾਨ ਖੱਟ ਬਿਨੋ ਵਿਆਖਿਆ ਨੂੰ ਸਿਮਰਤਮ। ਸਿਮਰਤੀ ਕਹਿੰਦੀ ਹੈ, ਵਿਆਖਿਆ ਕਰਨ ਵਾਲਿਆ, ਜੇ ਵਿਆਖਿਆ ਕਰਨੀ ਹੈ ਕਿਸੇ ਵੀ ਸ਼ਬਦ ਦੀ ਤਾਂ ਫਿਰ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਲੈ, ਤੇਰੇ ਤੇ ਆਹ ਕਾਨੂੰਨ ਲਾਗੂ ਹੋਏਗਾ ਕਿ ਤੈਨੂੰ ਜਿਹੜੇ ਪਦ ਦਾ ਅਰਥ ਕਰਨਾ ਪਹਿਲਾਂ ਨੂੰ ਪਦ ਸ਼ੇਦ ਕਰ। ਪਹਿਲਾ ਅਸੂਲ ਇਹ ਹੈ, ਜਿਵੇਂ ਕਥਾ ਸ਼ਬਦ ਇੱਕ ਹੈ ਪਦ, ਇਹਨੂੰ ਪਦ ਸ਼ੇਦ ਕਰਾਂਗੇ, ਕਾ ਤੇ ਥਾ ਦੋ ਹੋ ਗਏ, ਅਲੱਗ ਅਲੱਗ ਹੋ ਗਏ। ਦੂਸਰਾ ਹੈ, ਫਿਰ ਉਸ
ਪਦ ਛੇਦ ਕਰੇ ਪਦ ਨੂੰ, ਪਦ ਅਰਥ ਦੱਸ ਉਸਦੇ ਕਿ ਆਹ ਅਰਥ ਹੈ, ਇਹ ਜਨਮ ਦਾ ਪਦ, ਪਦ ਅਰਥ ਦੱਸ ਫਿਰ ਉਸਦੇ, ਇਹ ਪਦ ਦਾ ਅਰਥ ਹੈ, ਇਹਦਾ ਅਰਥ। ਤੀਸਰਾ, ਵਿਆਕਰਨ ਦੇ ਅਨੁਸਾਰ ਸੰਧੀ ਪ੍ਰਛੇਦ ਕਰਕੇ ਫਿਰ ਉਹਦੀ ਵਿਉਤਪਤੀ ਕਰ, ਇਹ ਤੇਰੀ ਡਿਊਟੀ ਬਣਦੀ। ਚੌਥੇ ਨੰਬਰ ਤੇ ਅਨਵੇ ਕਰ, ਇਹ ਦੋ ਤਰ੍ਹਾਂ ਦੀ ਹੁੰਦੀ ਹੈ, ਦੰਡ ਅਨਵੇ ਕਰ, ਖੰਡ ਅਨਵੇ, ਜੈਸੀ ਤੈਨੂੰ ਲੋੜ ਹੈ। ਪੰਜਵੇਂ ਨੰਬਰ ਤੇ ਅਨਮਤੀਆਂ ਦੇ ਸ਼ੰਕਾ, ਜਿਹੜੇ ਸ਼ੰਕਾਵਾਦੀ ਦਾ ਮਤ ਹੈ ਉਹ ਸ਼ੰਕਾ ਕੋਲੋਂ ਕਰ, ਕਿਉਂਕਿ ਸਰੋਤੇ ਨੇ ਤਾਂ ਬੋਲਣਾ ਨਹੀਂ ਹੈ, ਇਸ ਕਰਕੇ ਉਹ ਸ਼ੰਕਾ ਕੋਲੋਂ ਕਰਕੇ ਸ਼ੰਕਾਵਾਦੀ ਐਸਾ ਸ਼ੰਕਾ ਕਰ ਸਕਦਾ ਜਿਹੜੀ ਕੋਈ ਸ਼ੰਕਾਵਾਦੀ ਬਾਤ ਹੋਵੇ, ਤੇ ਫਿਰ ਉਸਦਾ ਸਮਾਧਾਨ, ਉਹਦਾ ਉੱਤਰ ਦੇ। ਇਹ ਛੇ ਅਸੂਲ ਜਿਹੜੇ ਬਣਾਏ ਸਿਮਰਤੀ ਦੇ ਅੰਦਰ ਲਿਖੇ ਹੋਏ, ਉਹਦੇ ਅਨੁਸਾਰ ਪਹਿਲਾਂ ਪਦਛੇਦ ਕੀਤਾ ਕਾ ਤੇ ਥਾ। ਕਥਾ, ਕਥਾ ਦੀ ਪਰਿਭਾਸ਼ਾ ਕੀ ਹੈ? ਕਾ ਦਾ ਅਰਥ ਹੈ, ਕੋਸ਼ਕਰਤਾ ਨੇ ਬੜੇ ਖੋਲ ਕੇ ਲਿਖਿਆ, ਕਾ ਦਾ ਅਰਥ ਹੈ ਪ੍ਰਕਾਸ਼, ਚਾਨਣਾ, ਲਾਈਟ, ਰੋਸ਼ਨੀ, ਪ੍ਰਭਾਤੀ ਸ਼ਬਦ ਸਾਰੇ ਕੋਈ ਵੀ ਕਰੋ ਤਕਰੀਬਨ ਹੋ ਸਕਦਾ। ਤੇ ਦੂਸਰਾ ਅਰਥ ਕੀਤਾ ਕਾ ਦਾ ਸ਼ਬਦ ਦੀ ਧੁਨ, ਆਵਾਜ਼, ਇਹ ਧਿਆਨ ਚ ਰੱਖਣਾ, ਫਿਰ ਕਥਾ ਦੀ ਬਾਤ ਸਪਸ਼ਟ ਹੋਏਗੀ, ਕਥਾ ਹੁੰਦੀ ਕੀ ਹੈ। ਤੇ ਥਾਂ ਦਾ ਅਰਥ ਜਿਹੜਾ ਇਹ ਨਹੀਂ ਬਦਲੇਗਾ, ਥਾਂ ਦਾ ਅਰਥ ਟਿਕਾਣਾ ਹੁੰਦਾ, ਇਹ ਤਾਂ ਬੜਾ ਸਪਸ਼ਟ ਅਰਥ ਹੈ। ਜਿਹੜੇ ਥਾਂ ਕਹੀਏ ਟਿਕਾਣੇ, ਅਜਿਹੇ ਸ਼ਬਦ ਦੀ ਧੁਨ ਹੋਵੇ ਜਿਹਦੇ ਵਿੱਚੋਂ ਗਿਆਨ ਦਾ ਪ੍ਰਕਾਸ਼ ਹੋਵੇ, ਉਸ ਨੂੰ ਕਥਾ ਕਿਹਾ ਜਾਂਦਾ ਹੈ। ਇਸ ਕਰਕੇ ਜੇ ਇੱਕ ਛੋਟੇ ਛੋਟੇ ਸ਼ਬਦ ਜਿਹੜੇ ਅਸੀਂ ਨਿੱਤ ਦੀ ਵਰਤੋਂ ਚ ਲਿਆਉਣ ਵਾਲੇ ਹਾਂ, ਹੁਣ ਕਥਾ ਸ਼ਬਦ ਤੁਸੀਂ ਵੀ ਨਿੱਤ ਵਰਤੋਂ ਚ ਲਿਆਉਣ ਵਾਲੇ ਹੋ ਜੀ, ਕਥਾ ਸੁਣ ਚੱਲੇ ਹੋ, ਤੁਹਾਨੂੰ 10-20 ਸਾਲ ਹੋ ਗਏ, 15 ਸਾਲ ਹੋ ਗਏ ਕਥਾ ਸੁਣਦੇ ਨੂੰ, 20 ਸਾਲ ਹੋ ਗਏ। ਭਾਈ ਨਿਰਭੈਰ ਸਿੰਘ ਜੀ ਨੇ ਸ਼ੁਰੂ ਕਰਾਏ ਸੀ ਪ੍ਰਵਾਨਾ ਜੀ ਦੇ ਕੋਲੋਂ, ਜਦੋਂ ਇੱਥੇ ਦੀ ਮੈਨੇਜਮੈਂਟ ਦੇ ਵਿੱਚ ਪ੍ਰਬੰਧਕ ਸਨ ਇਹ, ਤੇ ਬਹੁਤ ਸਾਲ ਹੋ ਗਏ ਕਥਾ ਸੁਣਿਆ। ਤੇ ਜੇ ਕੋਈ ਇਹ ਸਵਾਲ ਕਰੇ ਕਿ ਭਾਈ ਕਥਾ ਹੁੰਦੀ ਕੀ ਹੈ, ਤੇ ਸਰੋਤਿਆਂ ਨੂੰ ਇਹ ਵੀ ਨਾ ਪਤਾ ਚੱਲੇ ਕਿ ਕਥਾ ਹੁੰਦੀ ਕੀ, ਇਹ ਕਥਾ ਦੇ ਹੀ ਅਰਥ ਨਾ ਦੱਸ ਸਕੋ, ਬਾਕੀ ਕੀ ਅਰਥ ਦੱਸੋਗੇ? ਇੱਕ ਇੱਕ ਜਿਹੜਾ ਸ਼ਬਦ ਹੈ, ਇੱਕ ਇੱਕ ਗੁਣ ਧਾਰਨ ਕਰਦੇ ਜਾਓ, ਇੱਕ ਇੱਕ ਗੁਣ ਦੇ ਨਾਲ ਲਵਾ ਲਵ ਸਰੋਵਰ ਭਰ ਜਾਂਦੇ ਆ। ਬੋਪਾ ਰਾਏ ਦੇ ਅੰਦਰ 28 ਕਥਾ ਕੀਤੀਆਂ ਬਾਬਾ ਗੁਰਦਿਆਲ ਸਿੰਘ ਜੀ, ਸੰਤ ਗਿਆਨੀ ਗੁਰਬਚਨ ਸਿੰਘ ਨੇ 28 ਕਥਾ ਕੀਤੀਆਂ ਤੁਰ ਫਿਰ ਕੇ। ਜਿਹੜੇ ਬੋਪਾ ਰਾਏ ਦੇ ਅੰਦਰ ਅਨਪੜ੍ਹ ਤੋਂ ਅਨਪੜ੍ਹ ਲੋਕ ਸੀ, ਉਹ ਵੀ ਵਿਦਵਾਨ ਬਣ ਗਏ ਸਨ। ਧਿਆਨ ਨਾਲ ਪੜ੍ਹੋਗੇ ਕਥਾ, ਔਰ ਕਥਾ ਦੇ ਨਾਲ ਕਲਗੀ ਵਾਲੇ ਸਤਿਗੁਰੂ ਨੇ ਜੋੜਿਆ ਸਾਨੂੰ, ਇਹ ਵੀ ਧਿਆਨ ਰੱਖਣਾ। ਜੇ ਫਿਰ ਗਹਿਰਾਈ ਤੱਕ ਜਾਓ ਤਾਂ ਗੁਰੂ ਨਾਨਕ ਨੇ ਕਥਾ ਦੇ ਨਾਲ ਜੋੜਿਆ। ਮੈਂ ਬਹੁਤ ਹੈਰਾਨ ਹੋਇਆ ਜੋ ਐਤਕੀ ਵਾਰ ਮੈਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਪਣੀ ਰਸਨਾ ਤੋਂ ਕੀਤੇ ਹੋਏ ਅਰਥ ਜਪ ਜੀ ਦੇ ਪੁਰਾਤਨ ਲਿਖਤ, ਹੱਥ ਲਿਖਤ ਜਿਹੜੀ ਸਬੂਤ ਵਜੋਂ ਮੈਂ ਆਪਣੇ ਕੋਲ ਲਈ, ਤਾਂ ਕਿ ਕੋਈ ਐਸਾ ਨਾ ਕਹੇ ਵੀ ਸਾਡੇ ਕੋਲੋਂ ਕਲਪਨਾ ਕਰ ਲਈ ਹੈ। ਇਹ ਮੈਂ ਜ਼ਿੰਦਗੀ ਪਹਿਲੀ ਵਾਰ ਲਿਖੀ, ਮੈਂ ਕਿਤੇ ਇਤਿਹਾਸ ਨਹੀਂ ਸੀ ਪੜਿਆ ਕਿ ਗੁਰੂ ਨਾਨਕ ਨੇ ਅਰਥ ਕੀਤੇ ਹੋਣ ਜਪ ਜੀ ਦੇ। ਭਾਈ ਲਹਿਣਾ ਜੀ ਨੇ ਸੁਣੇ ਤੇ ਲਿਖਤ ਦੇ ਵਿੱਚ ਲਏ ਸਾਰੇ ਜਪ ਜੀ ਦੇ ਅਰਥ ਕੀਤੇ ਗੁਰੂ ਨਾਨਕ ਸਾਹਿਬ ਨੇ, ਕਥਾ ਨਾਲ ਤਾਂ ਗੁਰੂ ਨਾਨਕ ਨੇ ਜੋੜਿਆ ਸਨ। ਸੋ ਗੁਰੂ ਕਿਰਪਾ ਕਰੇ, ਆਓ ਇਹ ਕਥਾ ਦੀ ਪਰਿਭਾਸ਼ਾ। ਇਹ ਦੂਸਰੀ ਗੱਲ ਹੈ ਕਥਾ ਦਾ ਮਹੱਤਵ, ਸੁਣ ਹਰ ਕਥਾ ਉਤਾਰੀ ਮਹਿਲ। ਕਥਾ ਕੀ ਕਰਦੀ ਹੈ? ਕਥਾ ਜਨਮਾਂ ਜਨਮਾਤਰਾਂ ਦੀ ਮਹਿਲ ਲਿਆਉਂਦੀ ਹੈ। ਸੋ ਆਓ ਆਪਣੀ ਆਪਣੀ ਮਹਿਲ ਲਾਉਣ ਵਾਸਤੇ ਯਤਨਸ਼ੀਲ ਹੋਈਏ। ਦਾਸ ਵੀ ਆਪ ਵੀ ਜਿਸ ਪ੍ਰਕਾਰ ਗੁਰੂ ਕਿਰਪਾ ਜੀ ਦਾ ਸੁਣਨਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੇ ਮਹਲਾ ਚੌਥਾ।
ਸੋਹੀ ਸਾਸ ਜੀ ਰਗਣੀ ਹੈ, ਚੌਥੇ ਪਾਤਸ਼ਾਹ ਉਚਾਰਨ ਕਰਨ ਵਾਲੇ ਹਨ। ਸਤਿਗੁਰੂ ਮਹਾਰਾਜ ਸਾਹਿਬ ਜੀ 732 ਅੰਗ ਤੇ ਇਹ ਪਾਵਨ ਅੰਮ੍ਰਿਤ ਵਚਨ ਹੈ, ਸੁਣਨਾ ਕਰੋ ਜੀ।
ਹਰ ਹਰ ਕਰਹਿ ਨਿਤ ਕਪਟ ਕਮਾਵੈ ਹੈ।
ਸੰਸਾਰ ਦੇ ਅੰਦਰ ਕੁਝ ਨਾਮ ਜਪਣ ਦਾ ਢੌਂਗ ਰਚਣ ਵਾਲਿਆਂ ਨੂੰ ਸੰਬੋਧਨ ਕਰਕੇ ਮੇਰੇ ਪਾਤਸ਼ਾਹ ਚੌਥੇ ਜਾਮ ਵਿਚ ਗੁਰੂ ਨਾਨਕ ਕਹਿੰਦੇ, ਬਹੁਤ ਸਾਰੇ ਐਸੇ ਹਨ ਜਿਹੜੇ ਹਰੀਓਮ ਹਰੀਓਮ ਦਾ ਜਾਪ ਵੀ ਕਰਦੇ ਨੇ, ਹਰੇ ਕ੍ਰਿਸ਼ਨਾ 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 ਹਰੇ ਹਰੇ। ਕੁਝ ਐਸਾ ਪਖੰਡ ਗੁਰੂ ਨੇ ਆਪਣੇ ਨੇਤਰਾਂ ਨਾਲ ਵੇਖਿਆ, ਨੇਤਰ ਬੇਗੰਦ ਕਰਦੇ ਹੈ, ਲੋਕਾਂ ਨੂੰ ਬਗਲ ਸਮਾਧੀ ਲਾ ਕੇ ਲੁੱਟਦੇ ਹੈ, ਕਹਿੰਦੇ ਹਰ ਹਰ ਕਰੈ ਨਿਤ ਕਪਟ ਕਮਾਵੈ, ਤੇ ਨਾਮ ਵੀ ਜਪੇ ਮਾਲਾ ਵੀ ਫੇਰ ਕੇ ਦਿਖਾਵੇ ਤੇ ਕਪਟ ਨਾਮ ਛਲਦਾ, ਲੋਕਾਂ ਦੇ ਨਾਲ ਛਲ ਵੀ ਕਰੇ। ਇਹ ਦੋ ਗੱਲਾਂ ਇਕੱਠੀਆਂ ਨਹੀਂ ਹੁੰਦੀਆਂ, ਸਿਮਰਨ ਦੇ ਨਾਲ ਕਪਟ ਕਰਨਾ, ਇਹ ਕੋਈ ਗੱਲ ਮਿਲਦੀ ਨਹੀਂ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨਾਮ ਜਪਣ ਵਾਲਾ ਹਿਰਦਾ ਕੈਸਾ ਚਾਹੀਦਾ, ਉਸ ਹਿਰਦੇ ਚ ਕਪਟ ਛਲ ਨਹੀਂ ਹੋਏਗਾ। ਹਰ ਹਰ ਗ੍ਰਹਿ ਨਿਤ ਕਪਟ ਕਵੇ, ਹਿਰਦੇ ਕਪਟ ਮੁੱਕ ਗਿਆ ਨਹੀਂ, ਝੂਠੇ ਕਾਂ ਮਿਲੋ ਉਸ ਪਾਣੀ, ਫਿਰ ਤਾਂ ਪਾਣੀ ਚ ਵਧਾਣੀ ਦੀ ਬਾਤ ਹੈ। ਤੇ ਇਸ ਕਰਕੇ ਹਰ ਹਰ ਕਰੈ ਨਿਤ ਕਪਟ ਕਮਾਲ ਹੈ, ਇਹ ਕਪਟ ਛਲ ਕਮਾਉਣਾ ਹੈ, ਕਿਉਂਕਿ ਸੰਸਾਰ ਦੀ ਐਸੀ ਗਤੀ ਹੈ ਕਿ ਹਿਰਦੇ ਦੇ ਅੰਦਰ ਕੁਝ ਹੋਰ ਹੈ, ਰਸਨਾ ਦੇ ਵਿੱਚ ਕੁਝ ਹੋਰ ਹੈ। ਦਿਲ ਕਾਤੀ ਗੁੜ ਬਾਤ, ਰਸਨਾ ਤੋਂ ਬਾਅਦ ਮਿੱਠੀ ਕਰਨੀ ਹੈ, ਦਿਲ ਦੇ ਵਿੱਚ ਜਹਿਰ ਰੱਖਣੀ, ਮੁੱਖ ਮੀਠਾ ਪਾਛੇ ਕੁੱਟਲ ਪਿੱਛੇ ਕਪਟ ਹੈ, ਮੂੰਹ ਤੋਂ ਮਿੱਠੀਆਂ ਗੱਲਾਂ ਕਰਦਾ ਹੈ। ਕਹਿੰਦੇ ਛਾੜ ਦਿਓ ਬੈ ਮਿੱਤਰ, ਉਹ ਮਿੱਤਰ ਛੱਡ ਦਿਓ ਜਿਹੜਾ ਤੁਹਾਡੇ ਪਿੱਛੇ ਤੇ ਤੁਹਾਡੀ ਕਪਟ ਛਲ ਦੀਆਂ ਗੱਲਾਂ ਕਰਦਾ ਹੈ, ਸਾਹਮਣੇ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੈ। ਕਹਿੰਦੇ ਜਿਉਂ ਵਿਖ ਕੇ ਘੱਟ ਮੁੱਖ ਦੁਗਧ, ਤਿਉਂ ਤੇ ਜਾਣ ਚਰਿੱਤਰ, ਜਿਵੇਂ ਜ਼ਹਿਰ ਦਾ ਘੜਾ ਭਰਿਆ ਹੋਵੇ ਉਹਦੇ ਉੱਪਰਲੇ ਕੰਢਿਆਂ ਦੇ ਉੱਤੇ ਦੁੱਧ ਦੀ ਝੱਗ ਜੀ ਲਾਈ ਹੋਵੇ, ਤੇ ਭੁਲੇਖਾ ਦਾ ਕਹਿੰਦੇ ਵੀ ਘੜਾ ਦੁੱਧ ਦਾ ਹੀ ਭਰਿਆ ਹੋਇਆ ਕਿਉਂਕਿ ਉੱਪਰ ਝੱਗ ਹੈ, ਪਰ ਜ਼ਹਿਰ ਦਾ ਭਰਿਆ, ਜਿਉਂ ਵਿਖ ਕੇ ਘੱਟ ਮੁੱਖ ਦੁੱਧ ਤਿਉਂ ਤੇ ਜਾਣ ਚਰਿੱਤਰ। ਸੰਸਾਰ ਦੀ ਇੱਕ ਵਿਧੀ ਹੈ, ਕਿਹੜੀ ਵਿਧੀ ਹੈ, ਕਹਿਬੋ ਕੁਛ ਕਰਬੋ ਕੁਛ ਹੈ ਜਾ ਕੀ ਵਿਧ ਦੋਏ, ਕਹਿਣਾ ਕੁਛ ਹੈ ਤੇ ਕਰਨਾ ਕੁਛ ਹੈ, ਕਹਿਬੋ ਕੁਛ ਕਰਬੋ ਕੁਛ ਹੈ ਜਾ ਕੀ ਵਿਧ ਦੋਏ, ਦੇਖਣ ਕੋ ਔਰ ਖਾਣ ਕੋ ਔਰ ਦੁਰਦ ਰੱਦ ਹੋਏ। ਰੱਦ ਸੰਸਕ੍ਰਿਤ ਦਾ ਸ਼ਬਦ ਹੈ, ਰੱਦ ਕਹਿੰਦੇ ਨੇ ਦੰਦਾਂ ਨੂੰ, ਕਹਿੰਦੇ ਹਾਥੀ ਦੇ ਕੋਲ ਜਿਹੜੇ ਦੰਦ ਖਾਣ ਵਾਲੇ ਨੇ ਕਦੀ ਨਹੀਂ ਦਿਖਾਉਂਦਾ ਕਿਸੇ ਨੂੰ, ਲੁਕੋ ਕੇ ਰੱਖਦਾ, ਜਿਹੜੇ ਦੰਦ ਲੋਕਾਂ ਨੂੰ ਦਿਖਾਉਂਦਾ ਇਹਦੇ ਨਾਲ ਕਦੀ ਨਹੀਂ ਖਾਂਦਾ। ਕਹਿੰਦੇ ਸੰਸਾਰ ਵੀ ਇਸੇ ਤਰ੍ਹਾਂ ਚੱਲਦਾ, ਹਿਰਦੇ ਵਿੱਚ ਕੁਝ ਹੋਰ ਹੈ ਤੇ ਮੁੱਖ ਚ ਕੁਝ ਹੋਰ ਹੈ, ਪਰ ਪਰਮਾਤਮਾ ਨੂੰ ਇਹ ਗੱਲ ਪਾਉਂਦੀ ਨਹੀਂ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਹਜ਼ੂਰ ਦੀ ਚਿੱਠੀ ਲਿਖੀ ਹੋਈ ਮਿਲਦੀ ਹੈ ਇਤਿਹਾਸ ਦੇ ਵਿੱਚ, ਗੁਰੂ ਗੋਬਿੰਦ ਸਿੰਘ ਸਾਹਿਬ ਇਹ ਚਿੱਠੀ ਲਿਖੀ ਸੀ ਭੀਮ ਚੰਦ ਨੂੰ, ਪੌਂਟਾ ਸਾਹਿਬ ਦੇ ਸਥਾਨ ਤੇ ਬੈਠੇ ਕਲਗੀ ਵਾਲੇ ਸਤਿਗੁਰੂ ਕਹਿਣ ਲੱਗੇ ਭੀਮ ਚੰਦ ਬੜੀ ਦੇਰ ਦਾ ਤੂੰ ਮੇਰੇ ਸਿੱਖਾਂ ਨੂੰ ਦੁੱਖ ਬੜਾ ਦੇ ਰਿਹਾ, ਬਿਨਾਂ ਕਾਰਨ ਤੋਂ ਥਾਂ ਥਾਂ ਤੇ ਤੂੰ ਬੜੀਆਂ ਤਕਲੀਫਾਂ ਦੇ ਰਿਹਾ, ਵੀ ਕਦੇ ਮੌਕਾ ਨਹੀਂ ਸੀ ਮਿਲਿਆ ਸੱਜਣਾ ਆਪਾਂ ਨੂੰ ਇਕੱਠੇ ਹੋਣ ਦਾ, ਅੱਜ ਅਕਾਲ ਪੁਰਖ ਨੇ ਸਮਾਂ ਦੇ ਦਿੱਤਾ ਵੀ ਤੂੰ ਆਪਣੇ ਪੁੱਤ ਨੂੰ ਵਿਆਹੁਣ ਚੱਲਿਆ ਨਾ ਅਜਮੇਰ ਚੰਦ ਨੂੰ, ਜਿਹੜੇ ਰਸਤੇ ਨੂੰ ਤੂੰ ਬਰਾਤ ਲੈ ਕੇ ਆ ਰਿਹਾ ਮੈਂ ਉਸੇ ਰਸਤੇ ਦੇ ਵਿੱਚ ਬੈਠਾ, ਵੀ ਤੈਨੂੰ ਚਿੱਠੀ ਲਿਖ ਕੇ ਸਚੇਤ ਕਰਦਾ ਕਿਉਂਕਿ ਮੈਂ ਛੀਣੀ ਮਾਂ ਦਾ ਦੁੱਧ ਪੀਤਾ ਜੇ ਮੈਂ ਚਾਹੁੰਦਾ, ਤੇ ਆਮ ਕਰਕੇ ਲੋਕ ਐਸੇ ਹੀ ਕਰਦੇ ਨੇ ਵੀ ਪਤਾ ਨਾ ਚੱਲਣ ਦਿਓ ਜਦੋਂ ਵਾਰ ਕਰਨਾ, ਮੈਂ ਤੈਨੂੰ ਸਮੇਂ ਸਿਰ ਸੁਚੇਤ ਕਰ ਦਿੱਤਾ, ਆਪਣੇ ਪਹਾੜੀ ਰਾਜਿਆਂ ਦੀ ਸੈਨਾ ਲਿਆ ਆਪਣੀ ਸੈਨਾ ਲਿਆ ਵੀ ਵਿਆਹ ਬਾਅਦ ਚ ਹੋਊਗਾ ਤੇਰੇ ਪੁੱਤ ਦਾ, ਪਹਿਲਾਂ ਆਪਾਂ ਲੇਖਾ ਜੋਖਾ ਕਰ ਲਈਏ, ਅੱਜ ਇਹ ਜੇ ਮੈਂ ਚਾਹੁੰਦਾ ਤਾਂ ਮੈਂ ਇਹਨੂੰ ਗੱਲ ਨੂੰ ਗੁਪਤ ਰੱਖ ਸਕਦਾ ਸੀ ਮਹਾਰਾਜ ਕਹਿੰਦੇ, ਪਰ ਨਹੀਂ, ਜੋ ਮੇਰੇ ਹਿਰਦੇ ਵਿੱਚ ਹੈ ਉਹ ਮੇਰੀ ਜ਼ਬਾਨ ਤੇ ਹੈ, ਜੋ ਜ਼ਬਾਨ ਤੇ ਉਹ ਹਿਰਦੇ ਵਿੱਚ ਹੈ, ਮੈਂ ਤੁਹਾਡੇ ਵਰਗੀਆਂ ਗੱਲਾਂ ਨਹੀਂ ਜਾਣਦਾ। ਮਹਾਰਾਜ ਕਹਿੰਦੇ ਗੁਰੂ ਘਰ ਦਾ ਸਿਧਾਂਤ ਹੈ ਜੋ ਕੁਛ ਹਿਰਦੇ ਚ ਹੈ ਉਹੀ ਜ਼ਬਾਨ ਤੇ ਹੋਵੇ, ਜੇ ਜ਼ਬਾਨ ਤੇ ਉਹੀ ਹਿਰਦੇ ਚ ਹੋਣਾ ਚਾਹੀਦਾ। ਹਿਰਦੇ ਦੇ ਅੰਦਰ ਹਰ ਹਰ ਕਰੈ ਨਿਤ ਕਪਟ ਕਵਾ ਲੈ, ਜੋ ਬਿਨ ਪ੍ਰਤੀਤੀ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਉਨਕਾ ਉਤਰ ਜਾਏਗਾ ਝੂਠ ਗੁਮਾਨ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਉਹ ਕੱਚੇ ਹਨ।
ਹਿਰਦਾ ਸ਼ੁੱਧ ਨਾ ਹੋਏ,
ਇਹਦੇ ਨਾਲ ਭਾਈ ਹਿਰਦਾ ਸ਼ੁੱਧ ਨਹੀਂ ਹੋਏਗਾ, ਨਾਮ ਜਪਣ ਦੇ ਨਾਲ ਤਾਂ ਹਿਰਦੇ ਦੀ ਮੈਲ ਦੂਰ ਹੋਣੀ ਹੈ, ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਹਿਰਦਾ ਸ਼ੁੱਧ ਹੋਣਾ, ਭਰੀਏ ਮਤ ਪਾਪਾਂ ਕਹਿ ਸੰਗ ਉਹ ਧੋਪੈ ਨਾਵੈ ਕੇ ਰੰਗ। ਪਰ ਜਦੋਂ ਹਿਰਦੇ ਵਿੱਚ ਕਪਟ ਹੈ ਤਾਂ ਫਿਰ ਨਾਮ ਜਪਿਆ ਹੋਇਆ ਸਫਲਾ ਨਹੀਂ ਹੋਏਗਾ, ਹਿਰਦਾ ਸੁਧ ਨਹੀਂ ਹੋਏਗਾ।
ਅਨ ਦਿਨ ਕਰਮ ਕਰੇ ਬਹੁ ਤੇਰੇ।
ਦਿਨ ਦਿਵਸ ਦਾ ਨਾਮ, ਇਹ ਅਨ ਨਾਮ ਰਾਤ ਦਾ, ਤੇ ਅਨ ਦਿਨ ਕਰਮ ਕਰੇ, ਕਰਮ ਕਰੇ ਅਨੇਕਾਂ ਪ੍ਰਕਾਰ ਦੇ ਕਰਮ ਕਾਂਡ ਕਰ ਰਿਹਾ ਹੈ। ਬਹੁਤ ਤੇਰੇ ਬਹੁਤੇ ਸੁਪਨੇ ਸੁੱਖ ਨਾ ਹੋਏ। ਜੋ ਜਾਗਦੇ ਨੂੰ ਤਾਂ ਸੁੱਖ ਤੈਨੂੰ ਕੀ ਮਿਲਣਾ, ਤੈਨੂੰ ਸੁਪਨੇ ਦੇ ਵਿੱਚ ਹੀ ਸੁੱਖ ਨਹੀਂ ਪ੍ਰਾਪਤ ਹੋਣਾ। ਦੂਸਰਾ, ਸੰਸਾਰ ਰੂਪੀ ਸੁਪਨੇ ਵਿੱਚ ਤੈਨੂੰ ਕਦੀ ਸੁੱਖ ਨਹੀਂ ਹੋਣਾ। ਸੰਸਾਰ ਸੁਪਨਾ, ਇਹਦੇ ਤੈਨੂੰ ਕਦੇ ਸੁੱਖ ਨਹੀਂ ਮਿਲਣਾ ਹੈ।
ਗਿਆਨੇ ਗੁਰ ਬਿਨਾਂ ਭਗਤ ਨਾ ਹੋਏ।
ਇਹਦਾ ਸਾਰ ਸਿੰਘ ਜੀ, ਗਿਆਨੀ ਗੁਰ ਜਣੀ ਗਿਆਨਵਾਨ ਗੁਰੂ ਤੋਂ ਬਿਨਾਂ, ਇਹ ਕਹਿੰਦੇ ਧਿਆਨ ਰੱਖੀ, ਗਿਆਨੀ ਗੁਰਬਿਨ ਗਿਆਨ ਨਾ ਹੋਏ। ਕਹਿੰਦੇ ਗੁਰੂ ਜਿਹੜਾ ਗਿਆਨੀ ਗੁਰਬਿਨ ਭਗਤ ਨਾ ਹੋਏ। ਇਹਦਾ ਮਤਲਬ, ਤੇ ਗੁਰੂ ਅਗਿਆਨੀ ਵੀ ਹੁੰਦੇ ਆ, ਹੁੰਦੇ ਆ, ਅੰਨੇ ਵੀ ਹੁੰਦੇ ਨੇ ਗੁਰੂ। ਗੁਰਬਾਣੀ ਚ ਵੀ ਲਿਖੇ ਨੇ, ਅੱਜ ਵੀ ਸੰਸਾਰ ਵਿਚ ਅੰਨੇ ਗੁਰੂ ਵਿਚ ਰਹੇ ਆ। ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇ, ਉਹ ਭਾਣੇ ਚੱਲਣ ਆਪਣੇ ਨੇ ਤੇ ਝੂਠੋ ਝੂਠ ਬੋਲੇ। ਤੇ ਗੁਰੂ ਜਿਨ੍ਹਾਂ ਦਾ ਅੰਧਲਾ ਕੀ ਅਗਿਆਨੀ ਹੈ, ਉਹਨੂੰ ਕੱਚਾ ਵੀ ਕਿਹਾ। ਕੱਚੇ ਗੁਰ ਤੇ ਮੁਕਤ ਨਾ ਹੋਊਗਾ, ਕੱਚਾ ਗੁਰੂ ਮੁਕਤੀ ਨਹੀਂ ਦੇ ਸਕਦਾ। ਬਹੁਤ ਸਾਰੇ ਗ੍ਰੰਥਾਂ ਵਿਚ ਕਿਤੇ ਤਿੰਨ ਪ੍ਰਕਾਰ ਦਾ, ਕਿਤੇ ਅੱਠ ਪ੍ਰਕਾਰ ਦਾ, ਇਸ ਪ੍ਰਕਾਰ ਦੇ ਗੁਰੂ ਲਿਖੇ ਹੋਏ, ਉਹਨਾਂ ਦੀ ਕਿਸਮਾਂ ਲਿਖੀਆਂ ਹੋਈਆਂ। ਗਿਆਨੀ ਗੁਰੂ ਕੌਣ ਹੈ? ਬ੍ਰਹਮ ਨੇਸ਼ਟੀ, ਬ੍ਰਹਮ ਸਰੋਤਰੀ, ਤੇ ਉਹ ਬ੍ਰਹਮ ਬੇਤਾ ਜਿਹੜਾ ਬ੍ਰਹਮ ਨੂੰ ਜਾਣਨ ਵਾਲਾ ਹੈ, ਉਸ ਬ੍ਰਹਮ ਗਿਆਨੀ ਨੂੰ। ਇਹ ਗਿਆਨੀ ਗੁਰੂ, ਗਿਆਨੀ ਇੱਥੇ ਬ੍ਰਹਮ ਗਿਆਨੀ ਦਾ ਵਾਚਕ ਹੈ। ਬ੍ਰਹਮ ਗਿਆਨੀ ਕੌਣ ਹੈ? ਕਈ ਵਾਰ ਬੜੀ ਹੈਰਾਨੀ ਹੁੰਦੀ ਹੈ, ਜਿਨ੍ਹਾਂ ਨੂੰ ਬ੍ਰਹਮ ਗਿਆਨ ਦੀ ਪਰਿਭਾਸ਼ਾ ਨਹੀਂ ਆਉਂਦੀ, ਉਹ ਬ੍ਰਹਮ ਗਿਆਨੀ ਆਪਣੇ ਆਪ ਨੂੰ ਇਸ਼ਤਿਹਾਰਾਂ ਤੇ ਲਿਖਾਉਂਦੇ ਦੇਖੇ ਗਏ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਵੀ ਬ੍ਰਹਮ ਗਿਆਨੀ ਹੁੰਦਾ ਜੀ। ਇੱਕ ਇਸ਼ਤਿਹਾਰ ਤੇ ਮੈਂ ਇੰਨੀਆਂ ਡਿਗਰੀਆਂ ਪੜ੍ਹੀਆਂ, ਮੈਂ ਪੜ੍ਹਦਾ ਪੜ੍ਹਦਾ ਥੱਕ ਗਿਆ। ਬਹੁਤ ਕੁਛ ਲਿਖਿਆ ਹੋਇਆ, 108 ਵੀ ਲਿਖਿਆ ਹੋਇਆ, ਰਾਜ ਯੋਗੀ ਵੀ ਲਿਖਿਆ ਹੋਇਆ, ਬ੍ਰਹਮ ਗਿਆਨੀ ਵੀ ਲਿਖਿਆ ਹੋਇਆ, ਪਤਾ ਨਹੀਂ ਕਿੰਨਾ ਕਿੰਨਾ ਕੁਛ ਲਿਖਿਆ ਹੋਇਆ। ਮੈਂ ਸੋਚਦਾ ਰਿਹਾ ਸੋਚਦਾ ਰਿਹਾ, ਮੈਂ ਕਹਿੰਦੇ ਸਾਰੀਆਂ ਡਿਗਰੀਆਂ ਚੋਂ ਇੱਕ ਡਿਗਰੀ ਲੈ ਕੇ ਮੈਂ ਇਹਦੇ ਅੱਗੇ ਰੱਖਾਂ, ਵੀ ਆਹ ਤੇਰੀ ਡਿਗਰੀ ਦਾ ਮੈਨੂੰ ਅਰਥ ਦੱਸੀ, ਵੀ ਇਹਦਾ ਹੈ ਕੀ ਅਰਥ? ਇਹ ਭਲੇ ਮਾਨਸ ਤੋਂ ਜਾਂ ਇਹਦੇ ਚੇਲਿਆਂ ਤੋਂ ਅਰਥ ਵੀ ਨਹੀਂ ਦੱਸ ਹੋਣਾ। ਫਿਰ ਅੰਨੀ ਪੀਂਦੀ ਕੁੱਤੇ ਚੜਦੇ, ਚੱਟੀ ਜਾਣ ਕੀ ਕਰੀਏ, ਕੌਣ ਕੀ ਕਰੇ, ਕੌਣ ਪੁੱਛੇ। ਮਹਾਂਪੁਰਖਾਂ ਨੇ ਗਿਆਨੀ ਗੁਰੂ ਦਾ ਲਕਸ਼ਣ ਇੱਕ ਸਿਧਾਂਤ ਪੜਾਇਆ ਸੀ, ਕਵਿਤ ਹੈ, ਇੰਦਰਨ ਕੋ ਖੈਂਚ ਗਨ ਸੋਧ ਕਿਨੂੰ ਹੱਥ ਮਨ ਪਰ ਉਪਕਾਰ ਹੀ ਲੋ ਤਨ ਭਾਜਤ ਹੈ। ਬੇਦਨ ਬਖਾਨ ਵੇਖੋ ਸਾਰਾ ਸਾਰ ਗਿਆਨ ਵੇਖੋ ਭੇਦਾ ਗ੍ਰੰਥ ਭਾਨ ਵੇਖੋ ਰੂਪ ਗਾਇਤ ਹੈ। ਏਕ ਰੂਪ ਪਹਿਚਾਨਿਓ ਸਭ ਹੀ ਮੈਂ ਸੋਈ ਜਾਣਿਓ ਆਪ ਤੇ ਨਾ ਜਦੋਂ ਮਨੇ ਯੋਂ ਬਤਾਈਅਤ ਹੈ। ਈਸ਼ਵਰ ਲੋ ਧਿਆਵੈ ਜੀਵੇਂ ਭਗਤ ਦਰੜਾਵੈ ਜਬ ਐਸੋ ਗੁਰ ਪਾਵੈ ਤਾਂ ਸੋ ਗਿਆਨ ਪਾਇਤ ਹੈ। ਉਹ ਤੋਂ ਗਿਆਨ ਪ੍ਰਾਪਤ ਹੋਏ। ਗਿਆਨੀ ਗੁਰ ਜਿਹੜਾ ਗਿਆਨੀ ਗੁਰੂ ਹੈ, ਯਾਨੀ ਗਿਆਨ ਜਿਹੜਾ ਉਹ ਦੋ ਪ੍ਰਕਾਰ ਦਾ ਸਾਸ ਜੀ, ਦੋ ਪ੍ਰਕਾਰ ਦਾ, ਕਿਉਂਕਿ ਅਗਿਆਨ ਦੋ ਪ੍ਰਕਾਰ ਦਾ, ਇਸ ਲਈ ਗਿਆਨ ਦੋ ਪ੍ਰਕਾਰ ਦਾ ਕਲਪਿਆ। ਇੱਕ ਨੂੰ ਕਹਿੰਦੇ ਪਰੋਕਸ਼ ਬ੍ਰਹਮ ਗਿਆਨ, ਇੱਕ ਨੂੰ ਕਹਿੰਦੇ ਅਪਰੋਕਸ਼ ਬ੍ਰਹਮ ਗਿਆਨ। ਬਾਕੀ ਦੇ ਦਿਨਾਂ ਵਿੱਚ ਹੁੰਦੀ ਰਹੇਗੀ ਵਿਚਾਰ, ਗੁਰੂ ਕਿਰਪਾ ਕਰੇ। ਗਿਆਨੀ ਗੁਰ ਬਿਨ ਭਗਤ ਨਾ ਹੋਈ, ਗਿਆਨੀ ਗੁਰੂ ਤੋਂ ਬਿਨਾਂ ਭਗਤੀ ਨਹੀਂ ਹੋ ਸਕੇਗੀ, ਨਾ ਤੈਨੂੰ ਗਿਆਨ ਹੋਏਗਾ।
ਕੋਰੇ ਰੰਗ ਕਦੇ ਨਾ ਚੜੈ ਜੇ ਲੋਚੈ ਸਭ ਕੋਈ।
ਜਿਹੜਾ ਵਸਤਰ ਕੋਰਾ ਹੈ, ਰੰਗ ਚੜਾਉਣ ਦੀ ਇੱਕ ਲਲਾਰੀਆਂ ਦੀ ਪੁਰਾਣੀ ਮਰਿਆਦਾ ਹੈ, ਤੇ ਇਹਨੂੰ ਪਹਿਲਾਂ ਪਾ ਦਿੰਦੇ ਹੁੰਦੇ ਸੀ, ਤੇ ਕੋਰੇ ਨੂੰ ਰੰਗ ਨਹੀਂ ਚੜਦਾ, ਤੇ ਇਸ ਕਰਕੇ ਪਹਿਲਾਂ ਇਸ ਨੂੰ ਪਾ ਦੇਣਾ, ਪਾ ਦੇਣ ਤੋਂ ਬਾਅਦ ਚ ਫਿਰ ਉਸ ਨੂੰ ਰੰਗ ਪੂਰਾ ਗੂੜਾ ਰੰਗ ਚੜ ਜਾਂਦਾ। ਇਸ ਕਰਕੇ ਕੋਰੇ ਰੰਗ ਕਦੇ ਨਾ ਚੜਿਆ। ਇੱਥੇ ਉਹੀ ਪ੍ਰਮਾਣ ਦਿੱਤਾ ਕੱਪੜੇ ਵਾਲਾ ਮਹਾਰਾਜ ਨੇ, ਭੈ ਵਿੱਚ ਖੁੰਭ ਚੜਾਈ ਹੈ ਸਾਨੂੰ ਪਹੁਤਾਂ ਨੂੰ, ਇਹ ਉਹ ਉੱਥੇ ਹੀ ਹੈ ਵੀ ਪਰਮਾਤਮਾ ਦੇ ਭੈ ਰੂਪੀ ਇਹਨੂੰ ਪਾ ਚਾੜਨੀ, ਭਾਵ ਫਟਕੜੀ ਪਾਣੀ ਵਿੱਚ ਘੋਲ ਕੇ ਜਾਂ ਲੂਣ ਪਾਣੀ ਵਿੱਚ ਘੋਲ ਕੇ ਕੱਪੜੇ ਨੂੰ ਉਹਦੇ ਵਿੱਚ ਭਿਉਂਦੇ ਨੇ, ਇਹਨੂੰ ਪਾ ਦੇਣਾ ਕਹਿੰਦੇ ਸੀ। ਤੇ ਇੱਧਰ ਸਾਧ ਸਿੰਘ ਜੀ ਪਰਮਾਤਮਾ ਦਾ ਭੈ ਧਾਰਨ ਕਰਨਾ, ਜਾਣੀ ਮਨ ਦੇ ਵਿੱਚ ਪਰਮਾਤਮਾ ਦਾ ਡਰ ਧਾਰਨ ਕਰਨਾ, ਪੈਵਨ ਭਗਤ ਨਾ ਹੋਵੇ, ਭੈ ਤੋਂ ਬਿਨਾਂ ਭਗਤੀ ਸ਼ੁਰੂ ਨਹੀਂ ਹੋਵੇਗੀ, ਭਗਤੀ ਦੀ ਸ਼ਿਖਰ ਤੇ ਜਾ ਕੇ ਭੈ ਖਤਮ ਹੋ ਜਾਏ। ਕਬੀਰ ਜਿਸ ਮਨ ਨੇ ਤੇਜਾ ਡਰਿਆ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਆ, ਪੂਰਨ ਪਰਮਾਨੰਦ ਕੋਰੇ ਲੰਕ ਦੇ ਨਾ ਚੜ੍ਹਾ। ਤੇ ਇਸ ਤਰ੍ਹਾਂ ਤੇਰੇ ਮਨ ਰੂਪੀ ਵਸਤ ਨੂੰ ਰੰਗ ਨਹੀਂ ਚੜ੍ਹਨਾ, ਜੇ ਲੋਚੇ ਸਭ ਕੋਈ, ਸਭ ਕੋਈ ਲੋਚੇ ਕੀ ਚਾਹੁੰਦਾ ਹੈ।
ਰਹਾਓ
ਸਾਧ ਸੂਈ ਅਸਥਾਈ ਦੇ ਕੇ ਕਹਿ ਰਹੇ ਸਤਿਗੁਰੂ ਮਹਾਰਾਜ,
ਜਪ ਤਪ ਸੰਜਮ ਵਰਤ ਕਰੇ ਪੂਜਾ।
ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਦੇਖੋ, ਪਖੰਡ ਕਰਨ ਵਾਲਾ ਜਿੰਨਾ ਮਰਜ਼ੀ ਜਪ ਕਰੇ, ਜਿੰਨਾ ਮਰਜ਼ੀ ਤਪ ਕਰੇ, ਜਪ ਹੁੰਦਾ ਕਿਸੇ ਮੰਤਰ ਦਾ ਜਾਪ ਕਰਨ। ਤਪੱਸਿਆ ਜਿਹੜੀ ਹੈ ਇਹ ਤਿੰਨ ਪ੍ਰਕਾਰ ਦੀ ਲਿਖੀ ਹੋਈ ਹੈ ਗੁਰਮਤਿ ਵਿੱਚ, ਬਾਕੀ ਦੇ ਗ੍ਰੰਥਾਂ ਚ ਵੀ ਤਿੰਨ ਪ੍ਰਕਾਰ ਦੀ ਹੁੰਦੀ। ਇੱਕ ਤਪੱਸਿਆ ਹੈ ਤਮੋਗੁਣ, ਦੂਜੀ ਦਾ ਨਾਮ ਹੈ ਰਜੋਗੁਣ, ਤੀਸਰੀ ਦਾ ਨਾਮ ਹੈ ਸਤੋਗੁਣ। ਜਿਹੜੀ ਤਮੋਗੁਣ ਤਪੱਸਿਆ ਹੈ ਇਹਦੇ ਵਿੱਚ ਜਲ ਧਾਰਾ ਕਰਨਾ, ਪੂਰੀ ਠੰਡ ਚ ਸਰਦੀ ਦੇ ਵਿੱਚ, ਉਧਰ ਸਰਦੀ ਬੇਅੰਤ ਪੈ ਰਹੀ ਹੈ ਤੇ ਉਧਰ ਘੜਿਆਂ ਦੇ ਘੜੇ ਪਾਣੀ ਦੇ ਪੁਆਈ ਜਾਂਦੇ ਹੁੰਦੇ ਸੀ, ਸਾਧ ਆਪਣੇ ਪਿੰਡੇ ਦੇ ਉੱਤੇ ਪਾਣੀ ਪਾਉਂਦੇ ਰਹਿਣਾ, ਲੋਕਾਂ ਚ ਬੜਾ ਪ੍ਰਭਾਵ ਜਾਣਾ, ਦੇਖੋ ਜੀ ਰਜਾਈ ਤੋਂ ਮੂੰਹ ਨਹੀਂ ਬਾਹਰ ਕੱਢ ਹੁੰਦਾ, ਤੇ 101 ਘੜੇ ਨਾਲ ਇਸ਼ਨਾਨ ਕਰ ਲਿਆ ਸੰਤਾਂ ਨੇ, ਲੈ ਦੱਸੋ ਕੀ ਕਿੱਡਾ ਬੜਾ ਕੰਮ ਕਰ ਲਿਆ, ਡੱਡੂ ਕਚੂ ਵਿੱਚ ਹੀ ਰਹਿੰਦੇ ਹਰ ਵੇਲੇ ਪਾਣੀ ਦੇ, ਸੰਤ ਨੇ ਤਾਂ 101 ਘੜਾ ਹੀ ਪਾਇਆ ਪਾਣੀ ਤੇ, ਡੱਡੂ ਕਚੂ ਹਰ ਵੇਲੇ ਹੀ ਰਹਿੰਦੇ ਨੇ ਵਿੱਚ, ਫਿਰ ਉਹਨਾਂ ਦੀ ਵੀ ਪੂਜਾ ਕਰੋ। ਇਹ ਤਾਮਸੀ ਤਪੱਸਿਆ ਹੈ। ਫਿਰ ਧੂਣੀਆਂ ਤਾਪਣੀਆਂ ਤੇ ਆਲੇ ਦੁਆਲੇ ਅੱਗ ਬਾਲ ਕੇ ਵਿਚਾਲੇ ਬਹਿ ਜਾਣਾ, ਮੂੰਹ ਢੱਕ ਕੇ ਬਹਿ ਜਾਣਾ, ਤੇ ਉਧਰੋਂ ਸੂਰਜ ਜੇਠ ਦਾ ਮਹੀਨਾ, ਬਈ ਬਾਕੀ ਦਿਨ ਤਾਂ ਨੀ ਮੈਂ ਜਾਣਦਾ, ਇੱਕ ਸਾਧ ਮੇਰੇ ਜ਼ਿੰਦਗੀ ਭਰ ਭੁੱਲ ਹੀ ਨਹੀਂ ਸਕਦਾ, ਮੇਰੇ ਗੁਮਾਨ ਚ ਲੱਗ ਗਿਆ ਇਹ ਕੰਮ ਕਰਨ। ਉਹਨੇ ਜੀ ਆ ਕੇ ਤਪੱਸਿਆ, ਕਹਿੰਦਾ ਮੈਂ ਤਪੱਸਿਆ ਕਰਨੀ, ਜੇਠ ਦਾ ਮਹੀਨਾ, ਮੈਂ ਉਹਨਾਂ ਦਿਨਾਂ ਦੇ ਵਿੱਚ ਮਲੇਰਕੋਟਲੇ ਰਹਿੰਦਾ ਸੀ, ਉੱਥੋਂ ਆਇਆ ਵਾਪਸ ਆਪਣੇ ਪਿੰਡ, ਤਾਂ ਉੱਥੇ ਪਤਾ ਚੱਲਿਆ ਕਿ ਸੰਤ ਤਪੱਸਿਆ ਤੇ ਬੈਠਣ ਲੱਗਿਆ, ਬਹੁਤ ਸਾਲਾਂ ਦੀ ਗੱਲ ਹੈ। ਤੇ ਮੇਰੇ ਨਗਰ ਦੇ ਕੁਝ ਸੱਜਣ ਇਕੱਠੇ ਹੋ ਕੇ ਕਹਿੰਦੇ ਜੀ ਅਸੀਂ ਵੀ ਪਾਥੀਆਂ ਦੇ ਕੇ ਆਏ ਹਾਂ। ਮੈਂ ਕਿਹਾ ਜੀ ਤੁਹਾਡੀਆਂ 70 ਗੁਣਾਂ ਫੜਨਗੀਆਂ, ਦਹ ਦੁਨੀਆਂ 70 ਆਖਰ ਮਿਲਣਗੀਆਂ ਤੁਹਾਨੂੰ। ਕਹਿੰਦੇ ਜੀ ਇਹ ਕੀ ਕਹਿ ਦਿੱਤਾ। ਮੈਂ ਕਿਹਾ ਪਾਥੀਆਂ ਸਾਧ ਨੂੰ ਫੂਕਣ ਵਾਸਤੇ ਦੇ ਕੇ ਆਏ, ਤੁਹਾਨੂੰ ਫੂਕਣ ਵਾਸਤੇ 10 ਗੁਣਾ ਹੋ ਕੇ ਮਿਲਣਗੀਆਂ। ਉਹ ਭਾਈ ਸਾਹਿਬ ਨੂੰ ਗੱਲ ਚੰਗੀ ਨਾ ਲੱਗੀ, ਮੇਰੀ ਵੱਡਾ ਭਰਾ ਸੀ, ਕਹਿੰਦਾ ਜੀ ਇਹ ਕੀ ਗੱਲ। ਮੈਂ ਕਿਹਾ ਵੀ ਬਿਲਕੁਲ ਸਹੀ ਬਾਤ ਹੈ, ਤੁਸੀਂ ਕੋਈ ਲੰਗਰ ਦੀਆਂ ਰੋਟੀਆਂ ਪਕਾਉਣ ਵਾਸਤੇ ਦਿੰਦੇ ਫੇਰ ਗੱਲ ਹੋਰ ਸੀ, ਭੁੱਖੇ ਦੇ ਪੇਟ ਚ ਪੈਂਦੀ ਕੋਈ ਗੱਲ ਕਿਸੇ ਗਰੀਬ ਦੇ ਵਿਆਹ ਦੀ ਗੱਲ, ਇਹ ਤਾਂ ਤੁਸੀਂ ਬਹੁਤ ਅਨਰਥ ਕਰ ਦਿੱਤਾ। ਪਰ ਮੈਨੂੰ ਅਫਸੋਸ ਹੈ ਵੀ ਮੇਰੇ ਨਗਰ ਦੇ ਵਿੱਚ ਇੱਕ ਪਖੰਡ ਦੀ ਪੂਜਾ ਕਰਨ ਵਾਲੇ ਨੂੰ ਸਾਹਸ ਦੇ ਦਿੱਤਾ ਤੁਸੀਂ। ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ ਸੀ ਵੀ ਹੁਣ ਚਲੋ ਅੱਗੇ ਵਾਸਤੇ। ਮੈਂ ਕਿਹਾ ਚਲੋ ਕੋਈ ਨੀ, ਜਿੱਦਣ ਕਿਤੇ ਮਿਲਿਆ ਤਪੇਸ਼ਰ ਨੂੰ ਮਿਲਣਾ ਪਊ, ਕਿਉਂਕਿ ਗੁਆਂਢ ਚ ਆ ਕੇ ਪਖੰਡ ਕਰਨ ਲੱਗਿਆ। ਮੈਂ ਇੱਕ ਦਿਨ ਤੁਰਿਆ ਜਾਂਦਾ ਸੀ, ਮੈਨੂੰ ਤੁਰੇ ਜਾਂਦੇ ਨੂੰ ਕਹਿੰਦਾ ਬਾਬਾ ਜੀ ਰੋਕਿਓ ਰੋਕਿਓ। ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਜੀ ਗਰਮੀ ਬੜੀ ਪੈਂਦੀ ਹੈ, ਥੋੜਾ ਜਿਹਾ ਬਹਿ ਲਓ, ਸਕੰਜਵੀ ਪੀ ਕੇ ਜਾਇਓ। ਮੈਂ ਕਿਹਾ ਸੰਤ ਜੀ ਮੇਰਾ ਘਰ ਇੱਥੋਂ 7 ਕਿਲੋਮੀਟਰ ਤੇ ਹੈ, ਪਿਆਸ ਤਾਂ ਹੈਗੀ ਮੈਨੂੰ ਲੱਗੀ ਹੋਈ, ਪਰ ਜੇ ਘਰ ਜਾ ਕੇ ਪੀਊਂਗਾ ਆਪਣੀ ਧਰਮ ਦੀ ਕਿਰਤ ਦੀ ਸਕੰਜਵੀ ਪੀਊਂ, ਜੇ ਤੇਰੀ ਪੀਊਂਗਾ ਇੱਥੇ ਲੋਕਾਂ ਦੀ ਦਿੱਤੀ ਹੋਈ ਜ਼ਹਿਰ ਪੀਊਂਗਾ, ਮੈਂ ਗ੍ਰਿਸ਼ਤੀ ਆਦਮੀ ਮੈਨੂੰ ਜਾਣਦੇ ਆਪਣੇ ਘਰ। ਕਹਿੰਦਾ ਵੀ ਨਹੀਂ ਤੁਸੀਂ ਗੱਲ ਤਾਂ ਸੁਣੋ ਤੁਸੀਂ। ਉਹਨੇ ਜੀ ਮੈਨੂੰ ਰੋਕ ਲਿਆ, ਮੈਨੂੰ ਕਹਿੰਦਾ ਜੀ ਬੈਠੋ। ਮੈਂ ਕਿਹਾ ਕਿੱਥੇ ਬੈਠਾ, ਪੜ੍ਹਗੇ ਤੇ? ਕਹਿੰਦਾ ਹਾਂ ਜੀ ਪੜ੍ਹਗੇ ਤੇ। ਮੈਂ ਸੰਤ ਜੀ ਮੈਂ ਗ੍ਰਿਸ਼ਤੀ ਹਾਂ, ਤੁਸੀਂ ਸੰਤ ਹੋ, ਮੈਂ ਪੜ੍ਹੋਗੇ ਤੇ ਕਿਉਂ ਬੈਠੂ? ਮੈਨੂੰ ਤਾਂ ਜਨਮ ਦਿਨ ਸਿਖਾਇਆ ਗਿਆ ਵੀ ਸਾਧੂ ਚਾਹੇ ਕੈਸਾ ਵੀ ਹੋਵੇ ਉਹਦਾ ਸਤਿਕਾਰ ਹੀ ਕਰਨਾ। ਕਹਿੰਦੇ ਨਹੀਂ ਨਹੀਂ ਤੁਸੀਂ ਬਹਿ ਜਾਓ। ਮੈਂ ਕਿਹਾ ਜੀ ਨਹੀਂ ਸੰਤ ਜੀ ਮੈਂ ਨਹੀਂ। ਕਹਿੰਦਾ ਵੀ ਬੈਠਣਾ ਪਊ ਤੁਹਾਨੂੰ। ਮੈਂ ਕਿਹਾ ਫਿਰ ਜੇ ਬਿਠਾਉਣਾ ਹੀ ਆ ਮੈਨੂੰ ਪੈਂਦਾ ਵਾਲੇ ਪਾਸੇ ਬਹਿ ਜਾਣਾ। ਮੈਂ ਪੈਂਦਾ ਵਾਲੇ ਪਾਸੇ ਬੈਠਣ ਲੱਗਿਆ, ਉਹ ਕਹਿੰਦਾ ਨਹੀਂ ਜੀ ਨਹੀਂ, ਫੜ ਕੇ ਮੈਨੂੰ ਜੱਫਾ ਵਰਕ, ਕਹਿੰਦਾ ਸਿਰਾਣੇ ਵਾਲੇ ਪਾਸੇ ਬੈਠੋ। ਮੈਂ ਕਿਹਾ ਸਿਰਾਣੇ ਨੇ ਪੁਆੜਾ ਛੇੜਿਆ, ਮੈਂ ਸਿਰਾਣਾ ਚੱਕ ਕੇ ਮਾਰਿਆ ਭਗਾ ਕੇ, ਹੇਠਾਂ ਦੇ ਸੋਲਣ ਦੀ ਬੋਤਲ ਨਿਕਲ ਆਈ। ਮੇਰੇ ਤਾਂ ਪੈਰਾਂ ਹੇਠ ਦੀ ਜ਼ਮੀਨ ਸੀਗੀ, ਜੇ ਕਿਤੇ ਤੀਆ ਬੰਦਾ ਕੋਈ ਹੋਰ ਆ ਗਿਆ ਕਹਿਣਗੇ 2 ਸਾਲ ਖੜੇ ਸੀ ਇੱਥੇ, ਸੋਲਣ ਦੀ ਬੋਤਲ ਪਈ ਸੀ, ਇਹਦਾ ਤਾਂ ਕੁਝ ਨੀ ਵਿਗੜਨਾ, ਮੇਰਾ ਤਾਂ ਰਹਿਣਾ ਕੱਖ ਨੀ। ਮੈਂ ਉਸ ਵੇਲੇ ਸਿਰਾਣਾ ਤਾਂ, ਮੈਂ ਕਿਹਾ ਓਏ ਤੂੰ ਕੌਣ ਹੈ? ਕਹਿੰਦਾ ਜੀ ਬਸ ਹੁਣ ਪੜਦਾ ਹੀ ਰਹਿਣ ਦਿਓ। ਮੈਂ ਕਿਹਾ ਪੜਦਾ ਹਰੀ ਸਿੰਘ ਤੇ ਪੜਦਾ ਦੋ ਹੈ, ਕਹਿੰਦਾ ਮੇਰੇ ਇਲਾਕੇ ਚ ਆ ਕੇ ਤੂੰ ਮੈਨੂੰ ਆ ਦੱਸ ਜਿਹੜੀਆਂ ਧੂਣੀਆਂ ਤਾਪੀਆਂ ਦਾ ਹੱਥ ਕੀ ਆ। ਮੈਂ ਹੁਣ ਸਾਰੀ ਗੱਲ ਆਪ ਦੱਸ, ਹੁਣ ਤੂੰ ਇਹ ਧੂਣੀਆਂ ਦਾ ਕੀ ਅਰਥ ਹੈ? ਡਾਕਟਰ ਦੀ ਗੱਲ ਆ ਗਈ ਇੱਥੇ, ਕਹਿੰਦਾ ਬਾਬਾ ਜੀ ਅਸਲ ਦਾ ਗੱਲ ਇਹ ਹੈ ਵੀ ਅਸੀਂ ਇੱਕ ਦਵਾਈ ਪੀ ਲੈਂਦੇ ਹੁੰਦੇ ਹਾਂ। ਮੈਂ ਕਿਹਾ ਫੇਰ? ਕਹਿੰਦਾ ਉਹ ਦਵਾਈ ਪੀ ਕੇ ਜੇ ਉਨੀ ਹੀਟ ਨਾ ਲਈਏ, ਕਹਿੰਦਾ ਅਸੀਂ ਤਾਂ ਦਵਾਈ ਨਾਲੇ ਮਰ ਜਾਈਏ। ਕਹਿੰਦਾ ਲੋਕਾਂ ਦੇ ਭਾਅ ਤਾਂ ਤਪੱਸਿਆ ਕਰਦੇ ਆ, ਕਹਿੰਦਾ ਉਹਦੇ ਜਿਹੜੀ ਹੀਟ ਸਾਨੂੰ ਆਉਂਦੀ ਹੈ ਨਾ ਉਸ ਵੇਲੇ ਦਵਾਈ ਪੀਤੀ ਹੁੰਦੀ ਹੈ, ਕਹਿੰਦਾ ਉਹਦਾ ਬੜਾ ਆਨੰਦ ਜਿਹਾ ਆਉਂਦਾ ਹੁੰਦਾ, ਨਾਲੇ ਲੋਕ ਕਹਿੰਦਾ ਪੂਜਾ ਕਰਦੇ, ਇਹ ਤੋਂ ਬਿਨਾਂ ਲੋਕ ਇੱਕ ਥੋੜੀ ਪੂਜਾ ਕਰਦੇ। ਮੈਂ ਕਿਹਾ ਵੀ ਬਾਤ ਤਾਂ ਤੇਰਾ ਫਾਰਮੂਲਾ ਤਾਂ ਠੀਕ ਹੈ, ਇਹ ਮੈਨੂੰ ਆਹ ਦੱਸ ਵੀ ਆਹ ਜਿਹੜੀ ਰੱਖੀ ਹੈ ਇਹਦੇ ਸਿਰਾਣੇ ਹੇਠ ਇਹ ਕਾਹਦੇ ਲਈ ਰੱਖੀ ਹੈ? ਮੈਂ ਕਿਹਾ ਕਪਟ ਕਰ ਰਹੇ ਹਨ, ਹਰ ਹਰ ਕਰੇ ਨੇ ਤਾਂ ਕਪਟ ਕਮਾਵੇ, ਤੂੰ ਲੇਖਾ ਨਹੀਂ ਦੇਣਾ ਇੱਕ ਦਿਨ, ਤੈਨੂੰ ਆਹ ਦੁਨੀਆ ਦਿਸਦੀ ਹੈ ਲੋਕਾਂ ਦੀ ਪੂਜਾ ਦਾ ਆਹ ਆਹ ਕੁਛ ਕਰ ਰਹੇ, ਤੂੰ ਲਾਣ ਤਾਂ ਤੇਰੇ ਸੰਤ ਬਣੇਗੇ, ਤੇ ਮੈਨੂੰ ਕੀ ਰੋਕਿਆ ਸੀ? ਤੈਂ ਕਹਿੰਦਾ ਬਾਬਾ ਜੀ ਮੈਂ ਤਾਂ ਰੋਕਿਆ ਸੀ ਵੀ ਤੁਹਾਡੇ ਕੋਲੋਂ ਕੀਰਤਨ ਸਿੱਖਣਾ। ਮੈਂ ਹਾਂ ਮੈਨੂੰ ਕਹਾਂ ਕੀਰਤਨ ਵੀ ਤਾਨਸੈਨ ਤੋਂ ਦੇਖਿਆ ਹੋਇਆ? ਮੈਂ ਕਹਿੰਦਾ ਸਿੱਧਾ ਕੀਰਤਨ ਜਾਣਦਾ, ਸਿੱਧੀਆਂ ਧਾਰਨਾ ਦਾ ਕੀਰਤਨ ਹੈ, ਵਾਹ 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 ਵਾਲਾ ਸਾਡਾ ਹੋਰ ਕਿਹੜਾ ਕੀਰਤਨ ਹੈ? ਕਹਿੰਦਾ ਉਹੀ ਸਿੱਖਣਾ ਹੈ। ਕਹਿੰਦਾ ਉਹਦੀ ਮਾਰਕੀਟ ਜ਼ਿਆਦੇ ਅੱਜ ਕੱਲ੍ਹ, ਦੇਖੋ ਕਿੱਡੇ ਸ਼ੈਤਾਨ ਲੋਕ ਨੇ ਭਾਈ ਬਲੀਪ ਸਿੰਘ ਜੀ। ਕਹਿੰਦਾ ਉਹਦੀ ਮਾਰਕੀਟ ਹੈ ਟੋਕੀ ਚਿਮਟਿਆਲੇ, ਤੂੰ ਦੂਜੇ ਨੂੰ ਕਿਹੜਾ ਪੁੱਛ ਰੱਖਿਆ ਵੀ ਉਹ ਕੀਰਤਨ ਸਿੱਖਣਾ? ਮੈਂ ਕਿਹਾ ਬਈ ਗੱਲ ਸੁਣ ਲੈ, ਪਹਿਲਾਂ ਸ਼ਰਾਬ ਛੱਡ। ਕਹਿੰਦਾ ਮੈਂ ਤਾਂ ਛੱਡਦਾ, ਸ਼ਰਾਬ ਨੀ ਛੱਡਦੀ ਹੁਣ ਮੈਨੂੰ, ਜੋ ਅੱਖਰ ਉਹਨੇ ਕਹੇ ਮੈਂ ਗੁਰੂ ਦੀ ਹਜ਼ੂਰੀ ਚ ਬੈਠਾ ਲੇਖਾ ਦੇਣਾ ਸਭ ਨੇ। ਕਹਿੰਦਾ ਮੈਂ ਤਾਂ ਹੁਣ ਛੱਡਦਾ ਪਰ ਇਹ ਨੀ ਛੱਡਦੀ। ਬਾਕੀ ਇੱਕ ਦਿਨ ਸ਼ਰਾਬੀ ਹੋਏ ਤੇ ਟਰੱਕ ਲੰਘ ਗਿਆ, ਦੋਨੇ ਲੱਤਾਂ ਟੁੱਟ ਗਈਆਂ, ਇਹ ਹਾਲਤ ਦੇਖੀ ਹੈ। ਇਸ ਕਰਕੇ ਕੀ ਐਸਾ ਜਪ ਹੈ ਇਹਨੂੰ ਤਮੋ ਗੁਣ ਤਪੱਸਿਆ ਕਹਿੰਦੇ? ਸੋ ਇਸ ਕਰਕੇ ਸਾਧ ਸਿੰਘ ਜੀ, ਜਪ ਤਪ ਸੰਜਮ ਸਮਝ ਇੰਦਰੀਆਂ ਦਾ ਸੰਕੋਚ ਕਰਨਾ ਤੇ ਕਾਸ਼ੀ ਦੁਆਸੀ ਆਦਿ ਵਰਤ ਕਰਨੇ ਤੇ ਦੁਆਦਸ਼ ਆ ਸਿਲਾਂ ਦਾ ਪੂਜਨ ਕਰਨਾ ਮਨਮੁਖ
ਮਨਮੁਖ ਰੋਗ ਨਾ ਜਾਏ,
ਤੇ ਜਿਹੜੇ ਮਨਮੁਖ ਨੂੰ ਪਾਈ ਉਹਨਾਂ ਦੇ ਹਿਰਦੇ ਦੇ ਵਿੱਚ ਹੋਮੇ ਦਾ ਰੋਗ ਨਹੀਂ ਜਾਂਦਾ। ਹੋਮੇ ਦਾ ਰੋਗ ਜਿਹੜਾ ਹੋਮੇ ਦੀਰਘ ਰੋਗ ਹੈ, ਇਹ ਸਾਰਿਆਂ ਤੋਂ ਵੱਡਾ ਰੋਗ ਹੈ। ਹੋਮੇ ਨਾਲੇ ਨਾਲ ਵਿਰੋਧ ਹੈ, ਦੋ ਇਹਨਾਂ ਬਸੇ ਇੱਕ ਸਾ, ਇਹ ਰੋਗ ਨਹੀਂ ਜਾਂਦਾ ਹੈ।
ਅੰਤਰ ਰੋਗ ਮਹਾ ਅਭਿਮਾਨਾ,
ਹਿਰਦੇ ਦੇ ਵਿੱਚ ਹੋਮੇ ਦਾ ਰੋਗ ਹੈ, ਮਹਾਰੋਗ ਹੈ, ਰੋਗ ਹੀ ਨਹੀਂ ਮਹਾਰੋਗ ਹੈ, ਤੇ ਇਸ ਮਹਾਰੋਗ ਦੇ ਕਾਰਨ ਅੰਤਰ ਰੋਗ ਮਹਾ ਅਭਿਮਾਨਾ ਦੂਜੇ ਭਾਏ ਖੁਆਏ ਦੂਜੇ ਨਾਲ ਦਵੈਸ਼ ਦਾ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਦਵੈਸ਼ ਦੇ ਵਿੱਚ, ਦਵੈਸ਼ ਭਾਵਨਾ ਦੇ ਅੰਦਰ, ਦੂਆਪਣ ਦੇ ਅੰਦਰ ਮੈਂ ਹੋਰ ਹਾਂ, ਈਸ਼ਵਰ ਹੋਰ ਹੈ, ਇਹਦਾ ਨਾਮ ਵੀ ਦਵੈਸ਼ ਹੈ। ਇਹ ਦਵੈਸ਼ ਵੀ ਤੂੰ ਤੂੰ ਕਰਤਾ ਤੂੰ ਹੁਆ, ਇਹ ਦੁਆਪਣ ਚੱਕਿਆ ਜਾਂਦਾ ਹੈ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਮੈਂ ਕਿੱਥੇ ਰਹਿੰਦੀ ਹੈ? ਭਗਤੀ ਦੋ ਤੋਂ ਸ਼ੁਰੂ ਹੁੰਦੀ ਹੈ, ਇੱਕ ਤੇ ਜਾ ਕੇ ਸਮਾਪਤ ਹੋ ਜਾਂਦੀ ਹੈ। ਭਗਤੀ ਕਰਨ ਵਾਲਾ ਜਿਹਦੀ ਭਗਤੀ ਕਰਦਾ, ਦੋ ਤੋਂ ਸ਼ੁਰੂ ਹੋਈ, ਜਿੱਥੇ ਜਾ ਕੇ ਭਗਤੀ ਸਮਾਪਤ ਹੋ ਗਈ ਉੱਥੇ ਤੂੰ ਤੂੰ ਕਰਦਾ ਤੂੰ ਹੋ, ਉੱਥੇ ਇੱਕ ਰਹਿ ਗਿਆ, ਦੂਜਾ ਹੈ ਹੀ ਨਹੀਂ। ਕਬੀਰ ਕਹਿੰਦਾ ਹੁਣ ਰਾਮ ਰਹਿ ਗਿਆ, ਕਬੀਰ ਪੂਰ ਕੋਈ ਨਹੀਂ ਹੈ, ਕਬੀਰ ਪਤਾ ਨਹੀਂ ਕਿੱਧਰ ਚਲਾ ਗਿਆ। ਰਵਿਦਾਸ ਕਹਿੰਦਾ ਹੁਣ ਰਵਿਦਾਸ ਨਹੀਂ ਹੈ, ਹੁਣ ਮੇਰਾ ਰਾਮ ਹੀ ਹੈ। ਸੋ ਇਸ ਕਰਕੇ ਦਵੈਸ਼ ਦੇ ਅੰਦਰ ਖਜਲ ਖੁਆਰੀ ਹੈ।
ਬਾਹਰ ਭੇਖ ਬਹੁਤ ਚਤੁਰਾਏ,
ਬਾਹਰ ਸਾਸਨੀ ਭੇਖ ਖਾਏ। ਕਲਗੀ ਵਾਲੇ ਸਤਿਗੁਰੂ ਦਸਮ ਦੀ ਬਾਣੀ ਵਿੱਚ ਪਾਵਨ ਬਚਨ ਉਚਾਰਨ ਕਰਦੇ ਹੈ, ਪੇਕ ਦਿਖਾਇਓ ਜਗਤ ਕੋ ਲੋਗਨ ਕੋ ਵਸ ਕੇ। ਹਾਂ ਇੱਕ ਗੱਲ ਕਲਗੀ ਵਾਲੇ ਸਤਿਗੁਰੂ ਧਰਮੀ ਪਿਤਾ ਨੇ ਵੀ ਇਹ ਸਵੀਕਾਰ ਕੀਤੀ ਕਿ ਮੈਂ ਵੀ ਇਹ ਗੱਲ ਸਵੀਕਾਰ ਕਰਦਾ ਕਿ ਪੇਖ ਦਿਖਾਵੇ ਦੇ ਵਿੱਚ ਲੋਕਾਂ ਨੂੰ ਵਸ ਕਰਨ ਦੀ ਸ਼ਕਤੀ ਜ਼ਰੂਰ ਹੈ। ਲੋਗਨ ਕੋ ਵਸ ਕੀਨ, ਇਸ ਕਰਕੇ ਕੋਈ ਕਲਗੀਆਂ ਲਾਉਣ ਦਾ ਢੌਂਗ ਰਚ ਰਿਹਾ, ਅੰਮ੍ਰਿਤ ਬਣਾਉਣਾ, ਇਹ ਦੱਸੋ ਵੀ ਕਲਗੀ ਵਾਲੇ ਸਤਿਗੁਰ ਦਾ ਪਛਾਕਾ ਪਾ ਕੇ ਹੁਣ ਤੂੰ ਕਲਗੀ ਵਾਲਾ ਬਣ ਜਾਏਗਾ? ਕਲਗੀ ਲਾ ਕੇ ਕਲਗੀ ਵਾਲਾ ਬਣ ਜਾਏਗਾ ਤੂੰ? ਤੇ ਫਿਰ ਤੂੰ ਰੂਹ ਅਫਜ਼ਾ ਦੇ ਨਾਲ ਅੰਮ੍ਰਿਤ ਦੀਆਂ ਨਕਲਾਂ ਕਰ ਲਏਗਾ? ਇਹ ਸਭ ਕੁਝ ਕੀ ਹੈ? ਦਿਖਾਵਾ। ਜਿਨ੍ਹਾਂ ਦੇ ਜੀਵਨ ਆਮ ਇੱਕ ਸਾਧਾਰਨ ਬੰਦੇ ਨਾਲੋਂ ਵੀ ਡਿੱਗੇ ਹੋਏ ਨੇ, ਤੇ ਉਹ ਫਿਰ ਗੁਰੂਆਂ ਦੇ ਸਵਾਂਗ ਰਚ ਕੇ ਦਿਖਾਉਣ। ਬਾਹਰ ਭੇਖ ਬਹੁਤ ਚਤਰਾਈ, ਚਤਰਾਈ ਹੈ, ਪਰ ਅਫਸੋਸ ਅਹਿਸਾਸ ਵੀ ਜਦੋਂ ਕਦੇ ਐਸਾ ਸਮਾਂ ਬਣਿਆ ਜਿਹੜੇ ਸਾਧਨਾਂ ਦੀ ਨਿੰਦਿਆ ਕਰਨ ਵਾਲੇ ਬੜੀਆਂ ਜਮਾਤਾਂ ਆਪਣੇ ਆਪ ਨੂੰ ਕਹਾਉਂਦੇ ਹਨ ਵੀ ਅਸੀਂ ਧਰਮ ਦੇ ਠੇਕੇਦਾਰ ਹਾਂ ਤੇ ਅਸੀਂ ਜੀ ਪ੍ਰਚਾਰ ਕਰਦੇ ਹਾਂ ਬੜਾ ਚੜ੍ਹਦੀ ਕਲਾ ਦਾ, ਇੱਕ ਵਾਰੀ ਬੋਲਦਾ ਉਦੋਂ ਸੰਤ ਸਮਾਜ ਬੋਲੇ ਨਾ ਬੋਲੇ। ਜੇ ਭਨਿਆਰਾਂ ਵਾਲੇ ਦਾ ਮਾਮਲਾ ਸੀ ਪੰਜਾਬ ਸਰਕਾਰ ਤੇ ਤੁਹਾਡੇ ਦਾਸ ਨੇ ਇਸ ਕੇਸ ਕੀਤਾ, ਅੱਜ ਵੀ ਮੇਰੀ ਫਾਈਲ ਕਢਾ ਕੇ ਦੇਖ ਸਕਦੇ। ਲਖਨਪਾਲ ਵਕੀਲ ਕੀਤਾ ਸੀ, ਪੰਜਾਬ ਸਰਕਾਰ ਤੇ ਕੇਸ ਕੀਤਾ ਵੀ ਪੰਜਾਬ ਸਰਕਾਰ ਜਵਾਬ ਦੇਵੇ। ਇਹ ਜਿਹੜਾ ਪੁਨਿਆਰਾ ਵਾਲਾ ਇਹ ਪੰਜਾਬ ਸਰਕਾਰ ਦੀ ਜਗ੍ਹਾ ਚ ਬਹਿ ਕੇ ਪਖੰਡ ਚਲਾ ਰਿਹਾ, ਗੁਰੂ ਗ੍ਰੰਥ ਸਾਹਿਬ ਪਾੜਦਾ ਤੇ ਸਾੜਦਾ ਤੇ ਜਗ੍ਹਾ ਸਰਕਾਰ ਨੇ ਦਿੱਤੀ ਹੋਈ ਹੈ ਇਹਨੂੰ। ਸਰਕਾਰ ਜਵਾਬ ਦੇਵੇ, ਇਹ ਸਪਸ਼ਟ ਕਰੇ ਆਪਣੇ ਆਪ ਨੂੰ। ਸਰਕਾਰ ਫਸ ਗਈ ਤੇ ਅਖੀਰ ਨੂੰ ਬਲਡੋਜ਼ਰ ਲੈ ਕੇ ਡੇਰਾ ਢਾਉਣਾ ਪਿਆ ਉਸਦਾ। ਮੈਨੂੰ ਕਿਸੇ ਨੇ ਸਹਾਰਾ ਤਾਂ ਕੀ ਦੇਣਾ, ਮੇਰੇ ਭਾਈਚਾਰੇ ਨੇ ਵੀ ਬਾਹਰਲੇ ਨੇ ਅੰਦਰਲੇ ਨੇ ਕਿਸੇ ਨੇ ਹਸ਼ਾਵਾਸੀ ਤਾਂ ਕੀ ਦੇਣੀ ਹੈ ਮੈਨੂੰ ਫੋਨਾਂ ਦੇ। ਤੈਨੂੰ ਸਰਕਾਰ ਮਰਵਾ ਦੂਗੀ, ਤੂੰ ਸਰਕਾਰ ਨਾਲ ਇਕੱਲੇ ਨਹੀਂ ਪੰਗਾ ਲੈ ਲਿਆ। ਮੈਂ ਕਿਹਾ ਚਾਰ ਦਿਨ ਘੱਟ ਜੀ ਲਿਆ ਕੇ ਬਾਅਦ ਜੀ ਲਿਆ ਕੀ ਫਰਕ ਪੈਣ ਲੱਗਿਆ। ਇਹ ਨੀ ਕੋਈ ਬਾਤ ਤੇ ਇਸ ਤਰ੍ਹਾਂ ਸਾਸ ਜੀ ਜਿਹੜੇ ਭੇਖ ਦਿਖਾਵੇ ਵਾਲੇ ਨੇ ਉਹ ਪੁਨਿਆਰਾਂ ਵਾਲੇ ਨੇ ਬਦਮਾਸ਼ ਜੀਵ ਭਰ ਕੇ ਮੇਰੇ ਅਸਥਾਨ ਤੇ ਭੇਜੇ ਨੁਕਸਾਨ ਕਰਨ ਵਾਸਤੇ। ਮੈਂ ਕਿਹਾ ਸੰਤ ਜੀ ਇਹ ਐਸੀ ਬਾਤ ਨੀ, ਕਿਤੇ ਦਹੀਂ ਦੇ ਭੁਲੇਖੇ ਨਾ ਕਪਾਹ ਨੂੰ ਮੂੰਹ ਨਾ ਮਾਰ ਬੈਠੀ, ਐਡੀ ਵਾਲੀ ਗੱਲ ਹੈਗੀ ਤੇ ਇਹ ਜੇ ਲੰਡੀ ਬੁੱਚੀ ਵਿੱਚ ਜੋਗੇ ਤਾਂ ਹੈਗੇ ਸਾਡੇ ਜਥੇ ਵਾਲੇ, ਕੱਲੇ ਪੋਥੀ ਪੜ੍ਹਨ ਵਾਲੀ ਗਾਤ ਨੀ, ਤੇਰੇ ਵਰਗੇ ਆਉਂਦਿਆਂ ਨੂੰ ਤਾਂ ਸਾਂਭਾਂਗੇ ਨੀ। ਕਲਗੀ ਵਾਲੇ ਸਤਿਗੁਰੇ ਕਹੇ 14 ਲੜਾਈਆਂ ਸਾਡੇ ਬਾਪੂ ਨੇ ਲੜੀਆਂ, ਕਿਤੇ ਨੀ ਕਰਕੇ ਗਏ, ਪਰ ਜਿਹੜੇ ਆਏ ਉਹਨਾਂ ਦਾ ਘਰ ਗੁਰੂ ਦਾ ਕੀਤਾ, ਤੇਰੇ ਆ ਵੀ ਹੋਜੂ। ਇਸ ਕਰਕੇ ਸਾਸ ਜੀ ਬਾਹਰ ਭੇਖ ਬਹੁਤ ਚਤਰਾਈ, ਬੜੀਆਂ ਚਤਰਾਈਆਂ ਬਾਹਰ ਦੇ ਭੇਖ ਹਨ, ਪਰ ਉਹਨਾਂ ਦੀ ਹਾਲਤ ਕੀ ਹੈ?
ਮਨੁਆ ਦਹਿ ਦਿਸ ਧਾਵੈ,
ਮਨ ਦਸੋ ਦਿਸ਼ਾ ਦੇ ਵਿੱਚ, 10 ਦਿਸ਼ਾ ਪੂਰਬ ਪੱਛਮ ਉੱਤਰ ਦੱਖਣ ਜਿਹਨੂੰ ਈਸਟ ਵੈਸਟ ਨੌਰਥ ਸਾਊਥ ਕਹਿੰਦੇ ਹੋ ਤੁਸੀਂ ਆਪਣੀ ਬੋਲੀ ਵਿੱਚ, ਤੇ ਇਹ ਸਾਸ ਜੀ ਆਕਾਸ਼ ਵਾਲਾ ਪਾਸਾ ਪਤਾਲ ਵਾਲਾ ਪਾਸਾ, ਇਹ ਚਾਰ ਇਹਨਾਂ ਦੇ ਕੋਨੇ, ਈਸ਼ਾਨ ਨੈਰਤ ਵੈਵੀ ਅਗਨ ਚਾਰ ਕੋਨੇ, ਇਹ 10 ਬਣਦੇ ਹਨ। ਦਸੇ ਦਿਸ਼ਾ ਵਿੱਚ ਮਨ ਭੱਜਿਆ ਫਿਰਦਾ।
ਹਉਮੈ ਵਿਆਪਿਆ ਸ਼ਬਦ ਨਾਲ ਚੀਨਾ,
ਹਉਮੈ ਇਹਨੂੰ ਹੰਕਾਰ ਵਿਆਪ ਰਿਹਾ ਤੇ ਸ਼ਬਦ ਗੁਰੂ ਦੇ ਉਪਦੇਸ਼ ਨੂੰ ਚੀਨੇ ਕੀ ਹੈ ਜਾਣਦਾ ਨਹੀਂ।
ਫਿਰ ਜੂਨੀ ਆਵੇ,
ਵਾਰ ਵਾਰ 84 ਲੱਖ ਜੂਨਾਂ ਵਿੱਚ ਆਵੇਗਾ।
ਨਾਨਕ ਨਦਰ ਕਰੇ ਸੋ ਬੂਝੈ,
ਜਿਹਦੇ ਉੱਤੇ ਵਾਹਿਗੁਰੂ ਕਿਰਪਾ ਕਰਦੇ, ਨਾਨਕ ਨਦਰੀ ਨਦਰ ਨਿਹਾਲ, ਨਾਨਕ ਨਦਰ ਕਰੇ ਸੋ ਬੂਝੈ, ਉਹ ਜਣਾਏ ਉਹ ਜਾਣੇਗਾ ਵਾਹਿਗੁਰੂ ਨੂੰ।
ਜਨ ਨਾਮ ਤੇ ਆਏ,
ਉਹ ਪਰਮੇਸ਼ਰ ਦਾ ਨਾਮ ਤੇ ਆਏਗਾ।
ਗੁਰ ਪ੍ਰਸਾਦੇ ਏਕੋ ਬੂਝੈ,
ਗੁਰੂ ਦੀ ਕਿਰਪਾ ਦੇ ਨਾਲ ਇੱਕ ਵਾਹਿਗੁਰੂ ਨੂੰ ਜਾਣ ਲਵੇ।
ਏਕ ਸਮਾਹਿ ਸਮਾਏ,
ਉਹ ਫਿਰ ਇੱਕ ਦੇ ਵਿੱਚ ਇਹ ਸਾਧ ਸੰਗਤ ਜੀ ਸਮਾ ਜਾਂਦਾ। ਗੁਰੂ ਕਿਰਪਾ ਕਰੇ ਸਾਡੇ ਬਹੁਤ ਹੀ ਪਿਆਰ ਵਾਲੇ ਸੱਜਣ ਜਿਨ੍ਹਾਂ ਨੂੰ ਟੇਪਾਂ ਤੇ ਆਪ ਜੀ ਪੂਰੇ ਵਰਲਡ ਦੇ ਜਿਨ੍ਹਾਂ ਦੀ ਕਥਾ ਸੁਣਦੇ ਹੋ, ਗਿਆਨੀ ਠਾਕੁਰ ਸਿੰਘ ਜੀ 95 ਟਕਸਾਲ ਦੇ ਪ੍ਰਸਿੱਧ ਗਿਆਨੀ ਪੰਥ ਦੇ ਪ੍ਰਚਾਰਕ, ਤੇ ਉਹ ਆਪਣੇ ਵਿੱਚ ਆਇਆ ਦਾਸ ਆਪਣੇ ਵੱਲੋਂ ਵੀ ਤੇ ਹੋਰ ਆਪਣੇ ਸਾਥ ਸੰਗਤਾਂ ਵੱਲੋਂ ਵੀ ਜੀ ਆਇਆ ਪੈਂਦਾ। ਤੇ ਇਹਨਾਂ ਦਾ ਜਿਹੜਾ ਟਾਈਮ ਹੈ ਅੱਗੇ ਗਿਆਨੀ ਜੀ ਅਨਾਊਂਸ ਕਰਨੀ ਕਦੋਂ ਕਿੰਨੇ ਤੋਂ ਕਿੰਨੇ ਟਾਈਮ ਇਹਨਾਂ ਦਾ, ਤੇ ਦਾਸ ਨੂੰ 7:20 ਤੱਕ ਹੁਕਮ ਸੀ। ਇੱਥੇ ਸਾਧ ਸੰਗਤ ਜੀ ਕਥਾ ਦੀ ਸਮਾਪਤੀ ਹੈ। ਆਓ ਗੁਰੂ ਕਿਰਪਾ ਕਰੀ, ਕੱਲ ਨੂੰ ਅਗਲਾ ਸ਼ਬਦ ਮੰਗਲ ਦੇ ਸਹਿਤ ਸ਼ੁਰੂ ਹੋਏਗਾ। ਇੱਥੇ ਸਾਧ ਸੰਗਤ ਜੀ ਪੜ੍ਹਦੀ ਪੋਤੀ,
ਨਾਨਕ ਨਦਰ ਕਰੇ ਸੋ ਬੂਝੈ, ਸੋ ਜਨ ਨਾਮ ਧਿਆਏ, ਗੁਰ ਪ੍ਰਸਾਦੇ ਏਕੋ ਬੂਝੈ, ਏਕ ਸਮਾਹਿ ਸਮਾਏ।
ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰਥ ਅਗਮ ਪੂਰਨ, ਮੋਹੇ ਮਾਇਆ ਅੰਧ ਕੂਪ ਮਹਾਪਿਆਨ, ਨਾਨਕ ਪਾਰ ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਵਸਤ, ਨਾਨਕ ਹੋ ਤਨ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ
ਪਾਰ,
ਦੂਸਰਦਾ ਕਰ ਸੇਵ ਦੇ ਗੁਰਪਾਰ, ਦੂਸਰਦਾ ਕਰ ਸੇਵ ਦੇ
ਗੁਰਪਾਰ ਤਾਰ ਨਹਾਰ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।